0974-7171.
लो जी, जॉर्ज ब्राउन कॉलेज दा ओपन हाउस आ गया है टोरंटो डाउनटाउन दे तिना कैंपसा च। हफ्ता 13 अप्रैल सवेरे 10 बजे तो लेके दोपहरे 2 बजे तक 250 तो वध प्रोग्रामा विच हर किसी लिए कुछ ना कुछ मौजूद है। तुसी 13 अप्रैल नू कॉलेज दा फेरा ते लाओ ते साडे स्टाफ नाल मिलकर सारी जानकारी लवो ते रजिस्टर करो आज जी georgebrown.ca ते।
मकान ते घर विच सुकून दा अंतर हुंदा है ते असी घर एहो जिहा लभदे आ जिथे जाके सुकून मिले। कि तुसी भी अपने लिए सुकून लभ रहे हो ते इको ना याद रखो, आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल रिप्रेजेंटेटिव ने। हुने कॉल करो आरिफा मुजफ्फर जी नू 647-898-6245
एशियन फूड सेंटर 905-793-1338। आपके किचन की तमाम जरूरियात एक ही छत तले। फ्रूट्स एंड वेजिटेबल्स, ग्रोसरीज एंड स्टेबल्स, ब्रेड डेयरी एंड एग, बेवरेज एंड कन्फेक्शनरी, ब्रांडेड फूड्स, पर्सनल केयर एंड हाउसहोल्ड, स्वीट्स एंड समोसास। Order now for in-store free pickup 905-793-1338. Home delivery is also available. Asian Food Center 905-793-1338. Asian Food Center.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
हुन सुनो देश ते दुनिया दियां ताज़ा खबरां ते उन्हां दा विश्लेषण हर सोमवार तो शुक्रवार सवेरे 8 बजे तो 10 बजे तक खास प्रोग्राम करंट अफेयर्स विद रमनजीत सिद्धू दे नाल। साडे इस प्रोग्राम दे नाल जुड़न दे लई कोई सलाह मशवरा जां फिर जानकारी देन दे लई तुसी साडे स्टूडियो नंबर ते कॉल भी कर सकते हो। साडा नंबर है 416-620-1778 यानी 416-620-1778।
डरहम खेतर विच सिंगल वाहन रोलोन विच 2 व्यक्तियां दी मौत। बरैम्पटन विच एक वाहन दी टक्कर तो बाद एक व्यक्ति नू गंभीर सट्टा नाल हस्पताल ले जाया गया। ट्रूडो ने 2024 दे बजट विच AI विच $2.4 बिलियन दे निवेश दा कीता ऐलान। सेंट कैथरीन्स दे घर विच लापता होए व्यक्ति दी लाश मिलन तो बाद चार्ज कीता गया। ते हुण खबरां विस्तार दे नाल। डरहम खेतर विच हफ्ते दे अंत विच एक सिंगल वाहन हादसे दे बाद 2 लोकां दी मौत हो गई है। ए टक्कर थोरा साइड रोड ते आतवार नूं होई जो के ब्रॉक टाउनशिप दे खेतरी रोड 15 दे दक्षिण वल है। डरहम रीजनल पुलिस सर्विस ने कहा कि उन्हां नूं तड़के 3:20 ते एक सिंगल वाहन रोल ओवर लई उस खेतर विच बुलाया गया सी। पुलिस ने कहा कि ड्राइवर दक्षिण वाल जा रहा सी जदों कि ओ कंट्रोल गुआ बैठा ते पूरब वाले पासे एक ड्रेनेज पुली विच जा बढ़िया। उन्हां दस्या कि कार टोए विच वड़दियां ही पलट गई ते पानी विच डुब गई। DRPS ने एक न्यूज रिलीज विच कहा कि वाहन दे अंदर एक मर्द ते एक औरत मृतक पए हुए सन। उन्हां दस्या कि एक नागरिक ने टक्कर दा पता लगाया ते पुलिस नूं बुलाया। फोर्स दी टक्कर जांच यूनिट दे मेंबर मौके ते हाजिर होए। सबूत इकट्ठे करन दौरान इलाके दियां सड़कां नूं कई घंटे बंद रखा गया। इस हादसे दी जानकारी जारी है। जानकारी वाले किसी भी व्यक्ति नूं सार्जेंट नूं कॉल करन लई कहा जांदा है। कॉल करन लई 905-579-1522। ब्रैम्पटन विच आतवार दोपहर नू एक बहु वाहन दी टक्कर तो बाद एक व्यक्ति नू गंभीर सट्टा नाल हस्पताल ले जाया गया। ए हादसा मिसीसागा रोड अते वैनलेस ड्राइव नेड़े वापरिया जो मैफिलड रोड दे दक्षण वाल है। पील EMS ने कहा कि उन्हां ने 2 मरीजा नू मामूली सट्टा नाल हस्पताल पहुंचाया जदके एक तीजे व्यक्ति नू ऑरेंज एयर एम्बुलेंस राही टोरामा सेंटर ले जाया गया।
ਮਿਸੀਸਾਗਾ ਅਤੇ ਵੈਨਲੇਸ ਨੇ ਇੰਟਰਨੈਸ਼ਨਲ ਦੇ ਨਾਲ ਨਾਲ ਇਸ ਦੇ ਨੇੜੇ ਆਉਣ ਵਾਲੀਆਂ ਨੇੜਲੀਆਂ ਸੜਕਾਂ ਨੂੰ ਪੁਲਿਸ ਦੀ ਜਾਂਚ ਦੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟਰੂਡੋ ਸਰਕਾਰ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਆਉਣ ਵਾਲੇ 2024 ਦੇ ਬਜਟ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਵਿਚ 2.4 ਬਿਲੀਅਨ ਡਾਲਰ ਦਾ ਨਿਵੇਸ਼ ਸ਼ਾਮਿਲ ਹੋਵੇਗਾ। ਇਕ ਨਿਊਜ਼ ਰਿਲੀਜ਼ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਨਿਵੇਸ਼ ਕੈਨੇਡਾ ਦੇ AI ਸੈਕਟਰ ਵਿਚ ਨੌਕਰੀਆਂ ਦੇ ਵਾਧੇ ਵਿਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਕਿ ਇਸ ਦੁਆਰਾ ਖੋਜ ਅਤੇ ਵਪਾਰਕ ਉਤਪਾਦਕਾਂ ਨੂੰ ਹੁਲਾਰਾ ਮਿਲੇਗਾ। ਟਰੂਡੋ ਨੇ ਕਿਹਾ ਕਿ AI ਵਿਚ ਅਰਥ ਵਿਵਸਥਾ ਨੂੰ ਬਦਲਣ ਦੀ ਸਮਰੱਥਾ ਹੈ। ਬਜਟ 2024 ਵਿਚ ਇਹ ਨਿਵੇਸ਼ AI ਦੀ ਪੂਰੀ ਸਮਰੱਥਾ ਨੂੰ ਵਰਤਣ ਵਿਚ ਮਦਦ ਕਰਨਗੇ ਤਾਂ ਜੋ ਖਾਸ ਕਰਕੇ ਨੌਜਵਾਨ ਕੈਨੇਡੀਅਨ ਸਾਡੀ ਉਤਪਾਦਕਾਂ ਨੂੰ ਵਧਾਉਣ ਅਤੇ ਸਾਡੀ ਆਰਥਿਕਤਾ ਨੂੰ ਵਧਾਉਂਦੇ ਹੋਏ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰ ਸਕਣ। ਇਸ ਤੋਂ ਇਲਾਵਾ ਖੇਤਰੀ ਵਿਕਾਸ ਏਜੰਸੀਆਂ ਦੁਆਰਾ ਫੰਡਿੰਗ ਵਿਚ 200 ਮਿਲੀਅਨ ਡਾਲਰ ਖੇਤੀਬਾੜੀ, ਸਿਹਤ ਵਿਭਾਗ, ਦੇਖਭਾਲ, ਸਾਫ ਟੈਕਨਾਲੋਜੀ ਅਤੇ ਨਿਰਮਾਣ ਵਰਗੀਆਂ ਮੰਡੀਆਂ ਵਿਚ ਨਵੀਆਂ ਤਕਨੀਕਾਂ ਨੂੰ ਜੋੜਨ ਵੱਲ ਜਾਵੇਗਾ। 100 ਮਿਲੀਅਨ ਦਾ ਨਿਵੇਸ਼ ਇਕ AI ਸੰਪਤੀ ਪ੍ਰੋਗਰਾਮ ਵਿਚ ਕੀਤਾ ਜਾਵੇਗਾ ਜੋ ਕਿ AI ਆਧਾਰਿਤ ਹੱਲਾਂ ਵਿਚ ਛੋਟੇ ਤੋਂ ਮੱਧਮ ਆਕਾਰ ਦੇ ਕਾਰੋਬਾਰਾਂ ਦੀ ਖੋਜ, ਉਤਪਾਦ ਦੇ ਵਿਕਾਸ ਅਤੇ ਟੈਕਸ ਦੇ ਕੰਮ ਵਿਚ ਮਦਦ ਕਰਦਾ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪਿਛਲੇ ਮਹੀਨੇ ਸੇਂਟ ਕੈਥਰੀਨਸ 32 ਸਾਲਾ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ 2 ਲੋਕਾਂ ਤੇ ਦੋਸ਼ ਲਗਾਏ ਗਏ ਹਨ। ਇਹ ਖੋਜ 9 ਮਾਰਚ ਨੂੰ ਰੇਮੰਡ ਸਟਰੀਟ ਤੇ ਘਰ ਤੇ ਕੀਤੀ ਗਈ ਜੋ ਕਿ ਵੈਲੈਂਡ ਐਵੇਨਿਊ ਅਤੇ ਲੇਕ ਸਟਰੀਟ ਦੇ ਨੇੜੇ ਹੈ। ਨਿਆਗਰਾ ਰੀਜਨਲ ਪੁਲਿਸ ਸਰਵਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 10:30 ਵਜੇ ਸਹਾਇਤਾ ਐਂਬੂਲੈਂਸ ਕਾਲ ਲਈ ਉਸ ਖੇਤਰ ਵਿਚ ਬੁਲਾਇਆ ਗਿਆ ਸੀ ਜਦੋਂ ਸਥਾਨਕ ਲਾਪਤਾ ਵਿਅਕਤੀ ਜੋਨਾਥਨ ਕ੍ਰੌਨਕ੍ਰਾਈਟ ਦੀ ਭਾਲ ਕਰ ਰਹੀ ਇਕ ਨਾਗਰਿਕ ਵਲੰਟੀਅਰ ਖੋਜ ਪਾਰਟੀ ਨੂੰ ਇਕ ਘਰ ਦੇ ਅੰਦਰ ਇਕ ਮ੍ਰਿਤਕ ਸਰੀਰ ਮਿਲਿਆ। ਫੋਰੈਂਸਿਕ ਜਾਂਚਕਰਤਾਵਾਂ ਨੇ ਬਾਅਦ ਵਿਚ ਇਸ ਦੀ ਪੁਸ਼ਟੀ ਵੀ ਕੀਤੀ। ਉਨ੍ਹਾਂ ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਉਹ ਲਾਸ਼ ਜੋ ਕਿ ਸਥਿਤ ਸੀ ਉਹ ਕ੍ਰੌਨਕ੍ਰਾਈਟ ਦੀ ਹੈ ਜੋ ਕਿ 29 ਫਰਵਰੀ ਤੋਂ ਲਾਪਤਾ ਸੀ। 7 ਅਪ੍ਰੈਲ ਨੂੰ 34 ਸਾਲਾ ਮਾਈਕਲ ਪੈਟਰਸਨ ਅਤੇ 33 ਸਾਲਾ ਸਮੰਥਾ ਐਬਰਟਨ ਦੋਵਾਂ ਵਿਚ ਇਕ ਤੇ ਅਣਗਹਿਲੀ ਅਤੇ ਇਕ ਲਾਸ਼ ਦੀ ਬੇਇੱਜ਼ਤੀ ਦਾ ਦੋਸ਼ ਲਗਾਇਆ ਗਿਆ ਸੀ। ਦੋਵਾਂ ਨੂੰ 8 ਅਪ੍ਰੈਲ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ। NRPS ਨੇ ਇਕ ਰਿਲੀਜ਼ ਵਿਚ ਕਿਹਾ ਜਾਂਚਕਰਤਾ ਜੋਨਾਥਨ ਦੇ ਪਰਿਵਾਰ ਅਤੇ ਦੋਸਤਾਂ ਦੁਆਰਾ ਸਹਿਣ ਵਾਲੇ ਔਖੇ ਸਮੇਂ ਅਤੇ ਹਾਲਾਤਾਂ ਨੂੰ ਪਛਾਣਦੇ ਹਨ ਅਤੇ ਜਾਂਚ ਵਿਚ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਵੀ ਕਰਦੇ ਹਨ। ਤੇ ਚੋਣ ਦੀਆਂ ਖਬਰਾਂ ਇਕ ਵਾਰ ਫਿਰ ਤੋਂ।
ਡਰਹਮ ਖੇਤਰ ਵਿਚ ਸਿੰਗਲ ਵਾਹਨ ਰੋਲ ਆਨ ਵਿਚ 2 ਵਿਅਕਤੀਆਂ ਦੀ ਮੌਤ। ਬਰੈਂਪਟਨ ਵਿਚ ਇਕ ਵਾਹਨ ਦੀ ਟੱਕਰ ਤੋਂ ਬਾਅਦ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਟਰੂਡੋ ਨੇ 2024 ਦੇ ਬਜਟ ਵਿਚ AI ਵਿਚ 2.4 ਬਿਲੀਅਨ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ। ਸੇਂਟ ਕੈਥਰੀਨਸ ਦੇ ਘਰ ਵਿਚ ਲਾਪਤਾ ਹੋਏ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਚਾਰਜ ਕੀਤਾ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਓ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਵੈਨਿਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-750-2828।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMSE ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਨਾਲ ਹੀ ਪ੍ਰਾਪਰਟੀ ਦੀ ਐਮੋਰਟਾਈਜ਼ੇਸ਼ਨ 40 ਸਾਲਾਂ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ ਤੇ ਜਲਦ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141 ਤੇ।
Good morning everyone, you're listening to WTOR 770 AM, your trusted source for news and information. Here comes your host Ramanjeet Sittu with the current affairs.
Thank you. ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਅੱਜ ਮੰਡੇ ਦਿਨ ਸੋਮਵਾਰ 8 ਅਪ੍ਰੈਲ 2024, ਸੂਰਜ ਗ੍ਰਹਿਣ ਦਾ ਦਿਨ ਤੇ ਹੋਰ ਵੀ ਬਹੁਤ ਬਹੁਤ ਸਾਰੀਆਂ ਗੱਲਾਂ। ਅਸੀਂ ਖੜੇ ਕਿੱਥੇ ਆ ਤੇ ਅਸੀਂ ਚਲਾਏ ਕਿਵੇਂ ਜਾਂਦੇ ਹਾਂ, ਕਈ ਤਰ੍ਹਾਂ ਦੀਆਂ ਗੱਲਾਂ ਪਿਛਲੇ 2 ਦਿਨਾਂ ਦੇ ਦੌਰਾਨ ਮੇਰੇ ਦਿਮਾਗ ਵਿੱਚੋਂ ਵੀ ਘੁੰਮੀਆਂ। ਜਿਸ ਤਰ੍ਹਾਂ ਦਾ ਪੜ੍ਹਾਈ ਲਿਖਾਈ ਕਰਨੀ ਚਾਹੀਦੀ ਸੀ, ਜਿੰਨੀਆਂ ਕੁ ਕਿਤਾਬਾਂ ਦੀ ਲਿਸਟ ਕੱਢੀ ਸੀ, ਜਿੰਨੇ ਕੁ ਲੇਖ ਕੱਢੇ ਸੀ, ਲੇਖ ਤਾਂ ਸਾਰੇ ਪੜ੍ਹ ਹੋ ਗਏ ਪਰ ਕੋਈ ਕਿਤਾਬ ਨਹੀਂ ਪੜ੍ਹ ਸਕਿਆ। ਕੋਈ ਨਵੀਂ ਥਿਉਰੀ ਉਹਦੇ ਨਾਲ ਦਰਪੇਸ਼ ਨਹੀਂ ਹੋ ਸਕਿਆ ਤੇ ਉਸ ਥਿਉਰੀ ਨੂੰ ਆਪਣੇ ਜੀਵਨ ਦੇ ਕਮਾਏ ਤਜਰਬਿਆਂ ਦੇ ਅਨੁਸਾਰ ਮੈਂ ਉਹਦੀ ਨਿਰਖ ਪਰਖ ਵੀ ਨਹੀਂ ਕਰ ਸਕਿਆ। ਮਜ਼ਾ ਨਹੀਂ ਆਇਆ, ਮਤਲਬ ਪਿਛਲੇ ਕੁਝ ਦਿਨਾਂ ਦੇ ਵਿਚ ਬਿਲਕੁਲ ਵੀ ਮਜ਼ਾ ਨਹੀਂ ਆਇਆ ਜ਼ਿੰਦਗੀ ਦੇ ਇਸ ਸਬੱਬ ਨੂੰ ਮਾਨਣ ਦਾ। ਤੇ ਵਿਰੋਧੀ ਵਿਚਾਰ, ਟਕਰਾਵੇਂ ਵਿਚਾਰ, ਪੱਖਵੀਂ ਬਹਿਸ, ਇਹ ਕਾਰੋਬਾਰ ਬਣ ਚੁੱਕਿਆ ਹੈ। ਰੇਡੀਓ ਟੀਵੀ ਦੇ ਉੱਤੇ ਲਗਾਤਾਰ ਤਿੱਖੇ ਵਿਚਾਰ, ਟੱਕਰਵੇਂ ਵਿਚਾਰ, ਪੱਖਵੀਂ ਬਹਿਸ, ਦੋ ਧਿਰਾਂ ਵਿਰੋਧੀ ਧਿਰਾਂ, ਆਪੋਜੀਸ਼ਨ, ਸੱਤਾਧਾਰੀ, ਬੜੇ ਦਿਲ ਨੂੰ ਖਰਾਬ ਕਰਨ ਵਾਲੇ ਸ਼ਬਦ ਨੇ। ਇੱਕ ਮਨੁੱਖ, ਇੱਕ ਧਰਤੀ, ਇੱਕ ਹਵਾ, ਇੱਕ ਪਾਣੀ, ਪਰ ਵੱਖੋ ਵੱਖਰੇ ਰੂਪ। ਕਿਸੇ ਮੁਸਲਮਾਨ ਦੇ ਘਰ ਜਾਵਾਂ, ਪਾਣੀ ਦਾ ਗਲਾਸ ਮੈਨੂੰ ਭਰ ਕੇ ਪਿਲਾਵੇ ਤੇ ਕਹਿੰਦੇ ਆ ਕਿ ਮੁਸਲਮਾਨ ਦਾ ਪਾਣੀ ਪੀਤਾ। ਜੇ ਮੈਂ ਉਹਦੇ ਘਰ ਕੁਝ ਖਾਵਾਂ ਤਾਂ ਮੁਸਲਮਾਨਾਂ ਦਾ ਖਾ ਕੇ ਆ ਗਿਆ। ਹਿੰਦੂ ਦੇ ਘਰ ਜਾਵਾਂ ਤਾਂ ਹਿੰਦੂ ਪਾਣੀ ਪੀਨਾ, ਹਿੰਦੂ ਖੁਰਾਕ ਖਾਂਦਾ, ਧਰਮ ਭ੍ਰਸ਼ਟ ਹੋ ਜਾਂਦਾ ਕਿ ਤੁਸੀਂ ਚਰਨਾਮਤ ਸਮਝ ਕੇ ਕਿਸੇ ਮੂਰਤੀ ਦਾ ਧੋਤਾ ਹੋਇਆ ਜਾਂ ਮੂਰਤੀ ਨੂੰ ਸਾਫ਼ ਕੀਤੇ ਹੋਏ ਪਾਣੀ ਨੂੰ ਪੀ ਕੇ ਅੰਮ੍ਰਿਤ ਸਮਝ ਲੈਂਦੇ ਹੋ ਤੇ ਤੁਸੀਂ ਪਖੰਡ ਚ ਫਸੇ ਹੋ। ਪਰ ਜੇ ਹਿੰਦੂ ਬਣ ਕੇ ਸੋਚਾਂ ਤਾਂ ਆਤਮਾ ਤੁਹਾਡੀ ਪਵਿੱਤਰ ਹੋ ਰਹੀ ਹੈ। ਜੇ ਹਿੰਦੂਆਂ ਦੇ ਗੰਗਾ ਦੇ ਵਿਚ ਜਾ ਕੇ ਡੁਬਕੀ ਲਾਵਾਂ ਤਾਂ ਜੀਵਨ ਸਫਲ ਹੋ ਜਾਂਦਾ ਹੈ ਤੇ ਬਾਕੀ ਧਰਮਾਂ ਦੇ ਅਨੁਸਾਰ ਮੈਂ ਵੀ ਵਹਿਮਾਂ ਕਰਮਾਂ ਕਾਂਡ ਚ ਫਸਿਆ। ਪਰ ਜੇ ਮੈਂ ਸਿੱਖਾਂ ਨਾਲ ਮੱਸਿਆ ਨਹਾਉਣ ਚ ਲੈ ਜਾਵਾਂ ਫਿਰ ਮੈਂ ਸਿੱਖ ਲੱਗਣ ਲੱਗ ਜਾਂਦਾ। ਇਹ ਸਾਰੇ ਹਿੰਦੂ ਸਿੱਖ ਆਪੋ ਆਪਣਾ ਅਨਾਜ ਬਣਾ ਕੇ ਖਾਂਦੇ ਹੈ, ਆਪੋ ਆਪਣੀ ਪੂਜਾ ਪਾਠ ਕਰਕੇ ਆਪੋ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ ਚੀਜ਼ਾਂ ਵੀ ਵੰਡਦੇ ਆ। ਉਹ ਚੀਜ਼ਾਂ ਉਹ ਖਾ ਪੀ ਲੈਂਦੇ ਆ, ਫਿਰ ਉਨ੍ਹਾਂ ਦਾ ਸਰੀਰ ਤੋਂ ਨਿਕਾਸ ਹੁੰਦਾ ਹੈ ਤੇ ਉਹ ਟੋਇਲਟ ਸਿਸਟਮ ਦੇ ਵਿਚੋਂ ਲੰਘਦੇ ਹੋਇਆਂ ਸੈਪਟਿਕ ਟੈਂਕ ਤੱਕ ਪਹੁੰਚ ਕੇ ਉਨ੍ਹਾਂ ਨੂੰ ਕਲੀਨ ਕਰ ਦਿੱਤਾ ਜਾਂਦਾ ਹੈ। ਫਿਰ ਉਹ ਧਰਤੀ ਦੇ ਵਿਚ ਸਮਾ ਜਾਂਦੇ ਆ, ਸਮੁੰਦਰਾਂ ਚ ਚਲੇ ਜਾਂਦੇ ਆ, ਬਾਰਿਸ਼ ਬਣ ਜਾਂਦੇ ਆ ਤੇ ਬਾਰਿਸ਼ ਦੀਆਂ ਕਿਰਨਾਂ ਜਦੋਂ ਕਣੀਆਂ ਉਪਰ ਡਿੱਗਦੀਆਂ ਨੇ ਤਾਂ ਇਹ ਨਹੀਂ ਪਤਾ ਲੱਗਦਾ ਇਨ੍ਹਾਂ ਚੋਂ ਕਿੰਨੀਆਂ ਹਿੰਦੂ ਹੈ, ਕਿੰਨੀਆਂ ਮੁਸਲਮਾਨ ਹੈ, ਕਿੰਨੀਆਂ ਹਿੰਦੂ ਦੇ ਸਰੀਰ ਦੇ ਵਿਚੋਂ ਨਿਕਲ ਕੇ ਆਈਆਂ ਨੇ ਤੇ ਕਿੰਨੀਆਂ ਮੁਸਲਮਾਨ ਦੇ ਸਰੀਰ ਚੋਂ ਨਿਕਲ ਕੇ ਆਈਆਂ ਨੇ, ਕਿੰਨੀਆਂ ਕਣੀਆਂ ਮੇਰੇ ਸਰੀਰ ਤੇ ਬਹਿਣ ਤੇ ਮੈਂ ਪਖੰਡੀ ਕਾਫਰ ਹੋ ਜਾਂਦਾ ਤੇ ਕਿੰਨੀਆਂ ਪਾਣੀ ਦੀਆਂ ਕਣੀਆਂ ਦੇ ਨਾਲ ਮੈਂ ਪਵਿੱਤਰ ਹੋ ਜਾਂਦਾ। ਉਹੀ ਧਰਤੀ, ਉਹੀ ਅਨਾਜ ਖਾ ਕੇ ਵੇਖੋ ਕਿਸੇ ਦਾ, ਕਿਸੇ ਮੰਦਰ ਦਾ ਪ੍ਰਸ਼ਾਦ ਸ਼ਰਮੋ ਸ਼ਰਮੀ ਫੜ ਲਈਦਾ, ਜੇਬ ਚ ਪਾ ਲਈਦਾ ਤੇ ਬਾਹਰ ਜਾ ਕੇ ਕਿਸੇ ਮੰਗਤੇ ਨੂੰ, ਕਿਸੇ ਕੁੱਤੇ ਬਿੱਲੇ ਜਾਨਵਰ ਨੂੰ ਜਾਂ ਕਿਤੇ ਸਿੱਟ ਵੀ ਦਿੱਤਾ ਜਾਂਦਾ। ਇਹ ਕੁਝ ਮੈਂ ਇਕੱਲਾ ਨਹੀਂ, ਮੈਂ ਇਹ ਕੁਝ ਹੁੰਦਾ ਵੇਖਿਆ, ਮੇਰੇ ਤੋਂ ਪਹਿਲਾਂ, ਮੇਰੇ ਹੁੰਦਿਆਂ ਤੇ ਮੇਰੇ ਬਾਅਦ ਵਿਚ ਵੀ ਸ਼ਾਇਦ ਥੋੜਾ ਫਰਕ ਪੈ ਜੇ, ਇਹੀ ਚੱਲੀ ਜਾਣਾ। ਕਿਹੜੀ ਚੀਜ਼ ਹਿੰਦੂ ਹੋ ਜਾਂਦੀ ਹੈ? ਉਸੇ ਕੱਪੜੇ ਦੀ ਧੋਤੀ ਲਾ ਲਓ ਤਾਂ ਬਾਹਮਣ, ਉਸੇ ਦਾ ਚਾਦਰਾ ਲਾ ਲਓ ਤਾਂ ਕਿਸਾਨ, ਉਸੇ ਦਾ ਚੋਲਾ ਬਣਾ ਕੇ ਪਾ ਲਓ ਜੇ ਉਹਦੀ ਖਾਸ ਤਰ੍ਹਾਂ ਦੀ ਸਿਲਾਈ ਕੀਤੀ ਹੈ, ਮੈਨੂੰ ਕਹਿਣਗੇ ਪਾਦਰੀ ਹੋ ਗਿਆ, ਉਸੇ ਦੀ ਕਿਸੇ ਖਾਸ ਤਰ੍ਹਾਂ ਦੀ ਸਿਲਾਈ ਕਰ ਦੋ ਤੇ ਕਹਿੰਦੇ ਮੁੱਲਾ ਹੋ ਗਿਆ। ਉਹੀ ਮਲਮਲ ਦੀ ਪੱਗ, ਕਦੇ ਤਾਲਿਬਾਨੀ ਹੈ, ਕਦੇ ਸਿੱਖ ਹੈ, ਕਦੇ ਨਿਹੰਗ ਹੈ, ਕਿਤੇ ਪਤਿਤ ਸਿੱਖ ਹੈ। ਇੱਕ ਹੋਰ ਸ਼ਬਦ ਜਿਹੜਾ ਆਪਾਂ ਵਰਤਦੇ ਨੀ, ਭਾਪਾ ਸਿੱਖ ਹੈ, ਰਾਮਗੜੀਆ ਸਿੱਖ ਹੈ, ਤਰਖਾਣ ਹੈ ਕਿ ਮਜ਼ਬੀ ਹੈ। ਕੱਪੜੇ ਦਾ ਵੀ ਧਰਮ, ਖਾਣੇ ਦਾ ਵੀ ਧਰਮ, ਕਣੀਆਂ ਦਾ ਵੀ ਧਰਮ, ਇਹ ਚੀਜ਼ਾਂ ਅਸੀਂ ਬਣਾਉਂਦੇ ਹਾਂ, ਬੁਣਦੇ ਹਾਂ, ਵਰਤਦੇ ਹਾਂ, ਘਸ ਜਾਂਦੀਆਂ ਨੇ, ਸਾਡੀਆਂ ਅੱਖਾਂ ਤੋਂ ਓਝਲ ਹੋ ਜਾਂਦੀਆਂ ਨੇ, ਪਰ ਫੇਰ ਆ ਜਾਂਦੀਆਂ ਨੇ। ਸਿਰਫ ਇਹ ਸਰੀਰ ਹੀ ਹੈ, ਇਸ ਸਰੀਰ ਵਿਚਲਾ ਮਨ ਹੈ ਜਿਹੜਾ ਕਿਸੇ ਨੂੰ ਕਾਫਰ ਤੇ ਕਿਸੇ ਨੂੰ ਧਰਮੀ ਕਹਿੰਦਾ, ਪਰ ਹੈ ਦੋਨੇ ਖੰਭ। ਫਸਨੇਸ਼ਨ ਦੀ ਇੱਕ ਥਿਊਰੀ ਪੜ੍ਹੀ, ਕਹਿੰਦਾ ਦ ਲੈਫਟ ਵਿੰਗ ਐਂਡ ਦ ਰਾਈਟ ਵਿੰਗ। ਕਿਸੇ ਪੰਛੀ ਦਾ ਖੱਬਾ ਖੰਭ ਜਾਂ ਉਹਦਾ ਸੱਜਾ ਖੰਭ, ਅਸੀਂ ਸੱਜੇ ਪੱਖੀ ਤੇ ਖੱਬੇ ਪੱਖੀ ਵਿਚਾਰਧਾਰਾ ਦੇ ਲੋਕ ਹੈ। ਕਿਆ ਕਾਮਰੇਡ ਹੈ, ਇਹ ਗਰੀਬਾਂ ਦੀ ਗੱਲ ਕਰੂ, ਧਰਨਿਆਂ ਦੀ ਕਰੂ, ਰੈਲੀਆਂ ਦੀ ਕਰੂ, ਅਮੀਰ ਗਰੀਬ ਬਰਾਬਰ ਕਰਨ ਵਾਸਤੇ ਇਹ ਨਿਕੰਮਿਆਂ ਦਾ ਰਿਪ੍ਰੈਜੈਂਟੇਟਿਵ ਹੈ। ਰਾਈਟ ਵਿੰਗ ਵਾਲਾ ਮਿਹਨਤੀ ਲੋਕਾਂ ਦਾ ਰਿਪ੍ਰੈਜੈਂਟੇਟਿਵ ਆ, ਬਾਕੀਆਂ ਨੂੰ ਉਹ ਕਹਿੰਦਾ ਵੀ ਇਹ ਨਖਿੱਧ ਨੇ। ਕਿ ਕੋਈ ਪੰਛੀ ਇਕੱਲੇ ਖੱਬੇ ਖੰਭ ਨਾ ਉੱਡ ਸਕਦਾ, ਤੇ ਕੀ ਕੋਈ ਪੰਛੀ ਇਕੱਲੇ ਸੱਜੇ ਖੰਭ ਨਾਲ ਵੀ ਉੱਡ ਸਕਦਾ? ਕਿਸੇ ਮੂਲ ਨਿਵਾਸੀ ਵਿਦਵਾਨ ਨੇ ਇਹ ਗੱਲ ਲਿਖੀ, ਦ ਲੈਫਟ ਵਿੰਗ ਐਂਡ ਦ ਰਾਈਟ ਵਿੰਗ ਬਿਲੋਂਗ ਟੂ ਦ ਸੇਮ ਬਰਡ। ਮੁਸਲਮਾਨ ਪਾਣੀ, ਹਿੰਦੂ ਪਾਣੀ, ਝਟਕਾ, ਹਲਾਲ, ਕਿੱਦਾਂ ਸਾਡਾ ਧਰਮ ਬਚ ਜਾਂਦਾ ਹੈ ਕਿ ਕਿਸੇ ਜਾਨਵਰ ਨੂੰ ਕਿਸ ਤਰ੍ਹਾਂ ਮਾਰਿਆ ਜਾਵੇ ਤੇ ਸਾਡਾ ਧਰਮ ਸੁਰੱਖਿਅਤ ਹੈ, ਨਹੀਂ ਤਾਂ ਸਾਡਾ ਧਰਮ ਡਗਮਗਾਉਣ ਲੱਗ ਜਾਂਦਾ। ਇਹ ਜੀਵਨ ਦਾ ਸੱਚ ਹੈ, ਮੈਂ ਨਾ ਵੀ ਬੋਲਾਂ, ਪਤਾ ਸਭ ਨੂੰ ਹੀ ਹੈ। ਐਂਡ ਦੋਜ਼ ਹੂ ਵਰ ਸੀਨ ਡਾਂਸਿੰਗ ਵਰ ਥੋਟ ਟੂ ਬੀ ਇਨਸੇਨ ਬਾਈ ਦੋਜ਼ ਹੂ ਕੈਨ ਨਾਟ ਹੀਅਰ ਦ ਮਿਊਜ਼ਿਕ। ਫਰੀਡਰਿਕ ਨੀਤਸ਼ੇ, ਜਰਮਨ ਫਿਲੋਸਫਰ, ਕਹਿੰਦਾ ਬੋਲਿਆਂ ਦੇ ਸਾਹਮਣੇ ਜਦੋਂ ਕੋਈ ਨੱਚਦਾ ਹੋਵੇ ਨਾ, ਜਿਹਨੂੰ ਸੰਗੀਤ ਨਾ ਸੁਣਾਈ ਦਿੰਦਾ ਹੋਵੇ, ਉਹਦੀਆਂ ਅੱਖਾਂ ਦੇ ਸਾਹਮਣੇ ਜੋ ਮੰਜ਼ਰ ਹੈ ਉਹ ਕਮਲਿਆਂ ਦੀਆਂ ਟਪੂਸੀਆਂ ਨੇ। ਜੇ ਮਿਊਜ਼ਿਕ ਸੁਣਾਈ ਦੇਗਾ ਫਿਰ ਉਹ ਡਾਂਸ ਲੱਗੇਗਾ, ਜੇ ਸੁਣਾਈ ਨਹੀਂ ਦੇ ਰਿਹਾ ਫਿਰ ਉਹ ਕਮਲਿਆਂ ਦੀਆਂ ਟਪੂਸੀਆਂ ਬਣ ਕੇ ਰਹਿ ਜਾਂਦਾ ਹੈ। ਹੋਰ ਗੱਲ ਕਰੀਏ, ਅੱਜ ਸੂਰਜ ਗ੍ਰਹਿਣ ਦਾ ਦਿਨ ਹੈ। ਵੇਅਰ ਦੇਰ ਇਜ਼ ਨੋ ਨੌਲੇਜ, ਇਗਨੋਰੈਂਸ ਕਾਲਸ ਇਟਸੈਲਫ ਸਾਇੰਸ। ਉਹ ਕਹਿੰਦੇ ਜਿੱਥੇ ਕਿਤੇ ਵੀ ਗਿਆਨ ਨਹੀਂ ਪਹੁੰਚਿਆ ਉੱਥੇ ਤੱਕ ਹੁਣ ਤੱਕ ਅਗਿਆਨਤਾ ਨੇ ਆਪਣੇ ਆਪ ਨੂੰ ਵਿਗਿਆਨਕ ਹੀ ਦੱਸਿਆ, ਉੱਥੇ ਤੱਕ ਅਗਿਆਨਤਾ ਨੇ ਆਪਣੇ ਆਪ ਨੂੰ ਵਿਗਿਆਨਕ ਹੀ ਦੱਸਿਆ। ਸਾਇੰਸ ਇਜ਼ ਦੀ ਫਾਦਰ ਆਫ ਨੌਲੇਜ ਬਟ ਓਪੀਨੀਅਨ ਬਰੀਡਸ ਇਗਨੋਰੈਂਸ। ਸਾਇੰਸ ਪ੍ਰਮਾਣਿਕਤਾ ਤੇ ਖੜੀ ਹੈ ਤੇ ਇਹੀ ਸਾਡੇ ਅੱਜ ਦੇ ਗਿਆਨ ਦੀ ਪਿਤਾਮਾ ਹੈ, ਕਿਉਂਕਿ ਇਹ ਪ੍ਰਮਾਣਿਕ ਹੈ। ਇਹਦੇ ਲਈ ਹਿੰਦੂ ਸਿੱਖ ਹੋਣਾ ਜ਼ਰੂਰੀ ਨਹੀਂ ਹੈ, ਇਹ ਵਿਸ਼ਵਾਸ ਤੇ ਨਹੀਂ ਖੜੀ, ਇਹ ਪਰਖ ਤੇ ਖੜੀ ਹੈ। ਜੇ ਪਰਖ ਤੇ ਉਤਰ ਗਈ ਤਾਂ ਠੀਕ। ਵਿਗਿਆਨਕ ਤੌਰ ਤੇ ਤੁਸੀਂ ਕਿਸੇ ਵਰਤਾਰੇ ਨੂੰ ਨਾ ਮੰਨੋ, ਤੁਹਾਨੂੰ ਭਿਅੰਕਰ ਸਜ਼ਾ ਨਹੀਂ ਹੈ, ਪਰ ਧਾਰਮਿਕ ਤੌਰ ਤੇ ਜੇਕਰ ਕਿਸੇ ਖਿਆਲ ਨੂੰ ਜਾਂ ਕਿਸੇ ਪਖੰਡ ਦਾ ਵਿਰੋਧ ਕਰੋ ਤਾਂ ਉਹਦੀ ਸਜ਼ਾਏ ਮੌਤ ਹੈ। ਬਾਅਦ ਵਿੱਚ ਉਹ ਪਖੰਡ ਆਪਣੀ ਮੌਤ ਆਪੇ ਮਰ ਜਾਂਦਾ ਹੈ, ਪਰ ਸਿਆਣਾ ਬੰਦਾ ਸਮੇਂ ਤੋਂ ਕੁਝ ਸਦੀਆਂ ਪਹਿਲਾਂ ਪਖੰਡ ਨੂੰ ਪਖੰਡ ਕਹਿ ਦਿੰਦਾ ਹੈ ਤੇ ਉਹਨੂੰ ਕੋਹ ਕੋਹ ਕੇ ਮਾਰਿਆ ਜਾਂਦਾ, ਪਰ ਆਖਰ ਨੂੰ ਪਖੰਡ ਆਪਣੀ ਮੌਤ ਆਪ ਮਾਰਿਆ ਜਾਂਦਾ। ਪ੍ਰਮਾਣਿਕਤਾ ਖੜੀ ਰਹਿੰਦੀ ਹੈ। ਸਾਡੀ ਲੜਾਈ ਹੀ ਸੱਚ ਨੂੰ ਸਮਝਣ ਦੀ ਹੈ। 100 ਫੀਸਦੀ ਦਾ ਇੱਕ ਸਿਧਾਂਤ ਲੈ ਕੇ ਚੱਲਦੇ ਆ ਕਿ ਜੇ 100 ਫੀਸਦੀ ਮਨੁੱਖਤਾ ਉਹਦੇ ਵਿੱਚੋਂ 99 ਫੀਸਦੀ ਲੋਕ ਆਪਣੇ ਦਿਮਾਗ ਦੀ ਨਿਰਖ ਪਰਖ ਦੇ ਹਿਸਾਬ ਨਾਲ ਵਰਤੋਂ ਨਹੀਂ ਕਰਦੇ, ਉਹ ਰਿਵਾਜ਼ ਮੁਤਾਬਕ ਤੁਰਦੇ ਆ। 1 ਫੀਸਦੀ ਲੋਕ ਨੇ ਜੋ ਦਿਮਾਗ ਦਾ ਇਸਤੇਮਾਲ ਕਰਦੇ ਨੇ, ਉਹਨਾਂ ਵਿੱਚੋਂ ਵੀ 99 ਫੀਸਦੀ ਆਪਣੇ ਦਿਮਾਗ ਦਾ ਆਪਣੇ ਸਵਾਰਥ ਦੇ ਲਈ ਵਰਤੋਂ ਕਰਦੇ ਨੇ। ਬੈਂਕਿੰਗ ਸਿਸਟਮ, ਇੰਸ਼ੋਰੈਂਸ ਕੰਪਨੀਆਂ, ਫਾਰਮਾ ਕੰਪਨੀਆਂ, ਸਿਆਸਤ, ਇਹ ਸਾਰੇ ਆਪਣੇ ਮੁਫਾਦਾਂ ਦੇ ਲਈ ਇਸ ਤਰ੍ਹਾਂ ਗੱਲ ਨੂੰ ਘੁਮਾ ਫਰਾ ਕੇ ਪੇਸ਼ ਕਰਦੇ ਆ ਕਿ ਉਹ ਸਰਬ ਪ੍ਰਮਾਣਤ ਤੇ ਸਭ ਦੇ ਭਲਾਈ ਦੀ ਲੱਗਦੀ ਹੈ। ਪਹਿਲਾਂ ਤਾਂ 99 ਫੀਸਦੀ ਲੋਕ ਸੋਚਦੇ ਹੀ ਨਹੀਂ, ਜਿਹੜੇ 1 ਫੀਸਦੀ ਸੋਚਦੇ ਆ ਉਹਨਾਂ ਵਿਚ ਫੇਰ 99 ਫੀਸਦੀ ਚਲਾਕੀ ਨਾਲ ਸੋਚਦੇ ਆ ਤੇ 1 ਫੀਸਦੀ ਬਚੇ। ਕੁੱਲ ਮਿਲਾ ਕੇ ਮੇਰੇ ਖਿਆਲ ਦੇ ਵਿਚ 1 ਲੱਖ ਦੇ ਮਗਰ 1 ਬੰਦਾ ਆ ਕੇ ਇਸ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। 8 ਖਰਬ 8 ਕਰੋੜ ਕਰਦੇ ਕਰਦੇ ਇਸ ਦੁਨੀਆ ਨੂੰ ਮੇਰੇ ਖਿਆਲ ਦੇ ਵਿਚ ਇਸ ਵਕਤ 80-90 ਲੱਖ ਤੋਂ ਲੈ ਕੇ 80-90 ਹਜ਼ਾਰ ਤੋਂ ਲੈ ਕੇ ਤਕਰੀਬਨ ਮੇਰਾ ਮੋਟਾ ਜਿਹਾ ਅੰਦਾਜ਼ਾ ਹੁੰਦਾ ਹੈ ਕਿ ਸ਼ਾਇਦ 1 ਲੱਖ ਦਿਮਾਗ ਅੱਡੋ ਅੱਡ ਦੁਨੀਆ ਦੇ ਅੱਡੋ ਅੱਡ ਥਾਵਾਂ ਤੇ ਰਹਿੰਦਾ ਹੋਇਆ ਚੰਗਿਆਈ ਦੀ ਗੱਲ ਸੋਚਦਾ। ਸਾਡੇ ਵਿਚੋਂ ਵੀ, ਸਾਡੇ ਰੇਡੀਓ ਤੇ ਕੰਮ ਕਰਨ ਵਾਲੇ ਲੋਕ ਵੀ ਸੱਚ ਨੂੰ ਸਮਝਦੇ ਆ, ਪਰ ਕਾਰੋਬਾਰ ਦਾ ਇਸ ਤਰ੍ਹਾਂ ਦਾ ਪ੍ਰੈਸ਼ਰ ਹੈ ਕਿ ਅਸੀਂ ਚਾਹ ਕੇ ਵੀ ਜੋ ਗੱਲ ਕਹਿਣੀ ਚਾਹੁੰਦੇ ਹਾਂ ਉਹ ਕਹਿ ਨਹੀਂ ਸਕਦੇ। ਉਸੇ ਵਕਤ ਸਾਡੇ ਕਾਰੋਬਾਰ ਤੇ ਲੱਤ ਵੱਜ ਜਾਣੀ ਹੈ। ਆਖਿਰ ਸੱਚ ਬੋਲੇ ਕੌਣ ਔਰ ਇੰਨਾ ਬਰਬਾਦ ਕੌਣ ਹੋਵੇ? ਬੜੀ ਮਿਹਨਤ ਨਾਲ ਤੁਸੀਂ ਜਾਣਦੇ ਹੋ ਕਿ ਤੁਸੀਂ 100 ਰੁਪਏ ਦਾ ਕੰਮ ਕਰਕੇ 5 ਰੁਪਏ ਜੇਬ ਚ ਪਾਉਂਦੇ ਹੋ, 95 ਦਾ ਘਾਟਾ ਤਾਂ ਪਹਿਲਾਂ ਹੀ ਖਾਈ ਬੈਠੇ ਹੋ ਤੇ ਕਰਜ਼ਈ ਵੀ ਹੋ, ਤੇ ਉਹ ਤੋਂ ਬਾਅਦ ਫੇਰ ਸੱਚ ਵੀ ਬੋਲਣਾ ਪਵੇ। ਅਸੀਂ ਸੱਚੇ ਲੋਕਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰ ਕਿਸੇ ਵੀ ਜ਼ਮਾਨੇ ਦੇ ਵਿੱਚ ਸਹੀ ਗੱਲ ਕਹਿਣੀ ਬੇਹੱਦ ਔਖੀ ਹੈ, ਬੇਹੱਦ ਔਖੀ ਹੈ। ਜਿੰਨੀ ਵਾਰ ਤੁਸੀਂ ਮਰਜ਼ੀ ਦੀ ਪਰਖ ਕਰਕੇ ਵੇਖ ਲਓ, ਦੁਨੀਆਂ ਦੇ ਵਿੱਚ ਹਨੇਰ ਫੈਲਾਉਣਾ ਬਹੁਤ ਆਸਾਨ ਹੈ। ਅੱਜ ਸੋਲਰ ਇਕਲਿਪਸ ਦੇ ਉੱਪਰ ਵੀ ਗੱਲਬਾਤ ਕਰਾਂਗੇ। ਖੈਰ, ਇੱਕ ਹੋਰ ਵੱਡਾ ਵਿਸ਼ਾ ਹੈ ਕਿ ਯੂਟਿਊਬ, ਸੋਸ਼ਲ ਮੀਡੀਆ ਇਹ ਬੜੀ ਤੇਜ਼ੀ ਦੇ ਨਾਲ ਗੱਲ ਨੂੰ ਫੈਲਾ ਰਿਹਾ। ਮਿੰਟਾਂ ਸਕਿੰਟਾਂ ਚ ਗੱਲ ਦੁਨੀਆਂ ਦੀ ਕਿਤੇ ਨਾ ਕਿਤੇ ਪਹੁੰਚ ਜਾਂਦੀ ਹੈ ਤੇ ਕੁਝ ਲੋਕ ਇੰਨੇ ਕੁ ਮਕਬੂਲ ਹੋਏ ਆ ਕਿ ਉਹ ਬਹੁਤ ਪੈਸਾ ਕਮਾ ਰਹੇ ਆ। ਇਸ ਕਰਕੇ ਆਮ ਲੋਕ ਧੜਾ ਧੜ ਰੀਲਾਂ ਬਣਾਉਣ ਲੱਗੇ ਆ, ਕੋਈ ਚੁਟਕਲਿਆਂ ਦੀ, ਕੋਈ ਦੇਸੀ ਭਾਸ਼ਾ ਨੂੰ ਜੋੜ ਕੇ, ਕੋਈ ਗਾਲੀ ਗਲੋਚ ਦੀ ਭਾਸ਼ਾ, ਕੋਈ ਅਸ਼ਲੀਲਤਾ, ਕੋਈ ਅਸ਼ਲੀਲਤਾ ਨੂੰ ਦੂਰੇ ਸ਼ਬਦਾਂ ਚ ਪੇਸ਼ ਕਰਨ ਵਾਲੇ ਤਰੀਕੇ, ਨਾਟਕ, ਇਸ ਤਰ੍ਹਾਂ ਦਾ ਕਾਰੋਬਾਰ ਆਪਾਂ ਚੱਲਦਾ ਦੇਖਦੇ ਹੀ ਆ। ਇਹ ਰੀਲਾਂ ਚੱਲ ਰਹੀਆਂ ਨੇ, ਪਰ ਕੀ ਇਹ ਰੀਲਾਂ ਬਣਾਉਣ ਵਾਲੇ ਸੱਚਮੁੱਚ ਇੰਨੇ ਅਮੀਰ ਨੇ? ਪਿੱਛੇ ਜਿਹੇ ਮੇਰੀ ਇੱਕ ਦਿਨ ਗੱਲਬਾਤ ਹੋਈ, ਕਹਿੰਦੇ ਉਸ ਬੰਦੇ ਦੇ 30 ਲੱਖ ਵਿਊਅਰ ਨੇ ਤੇ ਕਰੋੜਾਂ ਰੁਪਇਆ ਕਮਾ ਰਿਹਾ ਤੇ ਇੰਨੀ ਬਿਲਡਿੰਗ, ਇੰਨੀਆਂ ਕਾਰਾਂ, ਇੰਨੀ ਸਪੋਂਸਰਸ਼ਿਪ। ਤੇ ਉਹ ਤੋਂ ਬਾਅਦ ਇੱਕ ਖੁਲਾਸਾ ਹੋਇਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਲੋਕ ਅਮੀਰ ਹੁੰਦੇ ਦਿਖਾਈ ਦੇ ਰਹੇ ਨੇ ਉਹਨਾਂ ਦੀ ਅਸਲੀਅਤ ਕੀ ਹੈ? ਕੀ ਸੱਚਮੁੱਚ ਸੋਸ਼ਲ ਮੀਡੀਆ ਟਿਕਿਆ? ਪਰ ਮੇਰਾ ਇੱਕ ਵਿਸ਼ਵਾਸ ਬੜਾ ਬਣਿਆ ਵੀ ਤੁਸੀਂ ਜਿੰਨਾ ਮਰਜ਼ੀ ਝੂਠ ਪਖੰਡ ਲੁੱਚ ਪਤਾਣ ਕਰ ਲਓ, ਜਿੰਨੀਆਂ ਮਰਜ਼ੀ ਮਸਾਲੇਦਾਰ ਗੱਲਾਂ ਕਰ ਲਓ, ਅੱਜ ਵੀ 6 ਮਹੀਨੇ ਤੋਂ 1 ਸਾਲ ਦਾ ਸਮਾਂ ਨਹੀਂ ਲੱਗਦਾ, ਸਹੀ ਗੱਲ ਕੀਤਿਆਂ ਤੁਹਾਡੇ ਨਾਲ ਵੱਧ ਲੋਕ ਜੁੜਦੇ ਨੇ, ਵੱਧ ਲੋਕਾਂ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਤੇ ਵੱਧ ਲੋਕਾਂ ਦੇ ਵਿੱਚ ਆਪਸੀ ਪਿਆਰ ਬਣ ਰਿਹਾ ਅਜੇ ਵੀ। ਔਰ ਸਭ ਤੋਂ ਨਿੱਗਰ ਆਡੀਅੰਸ ਉਸ ਬੰਦੇ ਦੀ ਹੈ ਜੋ ਆਪਣੀ ਰੂਹ ਤੋਂ ਤੁਹਾਡੀ ਰੂਹ ਤੱਕ ਪਹੁੰਚਣ ਵਾਲੀ ਗੱਲ ਕਰਦਾ। ਸਬਜ਼ੀਆਂ ਟਮਾਟਰ ਨਹੀਂ ਵੇਚਦਾ, ਕੋਈ ਹੋਰ ਆਪਣੇ ਕਿਸੇ ਕਾਰੋਬਾਰ ਦੇ ਲਾਹੇ ਨਹੀਂ ਲੈਂਦਾ। ਜਦੋਂ ਕਦੇ ਵੀ ਤੁਹਾਨੂੰ ਪਤਾ ਲੱਗਦਾ, ਮੇਰੇ ਹੁਣ ਤੱਕ ਦੇ ਤਜਰਬੇ ਦੇ ਵਿੱਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਮੈਨੂੰ ਬਹੁਤੀ ਦੇਰ ਤੱਕ ਟਿਕ ਕੇ ਕਿਸੇ ਨੇ ਰੇਡੀਓ ਕਰਨ ਦਿੱਤਾ ਨਹੀਂ, ਪਰ ਜਿੱਥੇ ਵੀ ਗਿਆ ਬੜੇ ਪਿਆਰ ਨਾਲ ਇੰਨੇ ਕੁ ਲੋਕ ਮਿਲਦੇ ਰਹੇ ਕਿ ਵੀਰੇ ਜਦੋਂ ਕਦੇ ਲੋੜ ਪਈ ਤਾਂ ਮੇਰੇ ਘਰੇ ਆ ਕੇ ਰਹਿਣ ਲੱਗ ਜੀ। ਔਰ ਐਸੇ ਘਰ ਮੇਰੇ ਕੋਲ ਕੈਲਗਰੀ ਵਿੱਚ ਵੀ ਨੇ, ਐਡਮਿੰਟਨ ਵਿੱਚ ਵੀ ਨੇ ਤੇ ਟੋਰਾਂਟੋ ਵਿੱਚ ਵੀ ਨੇ। ਸਪੈਸ਼ਲ ਤੌਰ ਤੇ ਤਾਂ ਮੈਂ ਨਾ ਲੈ ਹੀ ਦਿੰਦਾ ਖਹਿਰਾ ਸਾਹਿਬ, ਅਕਸਰ ਮੈਨੂੰ ਕਹਿਣਗੇ ਕਿ ਬਸ ਤਿਆਰ ਹੀ ਪਿਆ ਕਮਰਾ, ਜਿੱਦੇ ਦਿਲ ਕੀਤਾ ਤੂੰ ਆ ਜੀ ਤੇ ਜੋ ਆਪਾਂ ਖਾਂਦੇ ਆ ਉਹੀ ਖਾਵਾਂਗੇ ਤੇ ਤੂੰ ਜੋ ਬੋਲਦਾ। ਇਹਦੇ ਵਿੱਚ ਇਹ ਨਹੀਂ ਕਿ ਮੈਂ ਜੋ ਬੋਲਦਾ ਤੇ ਉਹ ਸਹਿਮਤ ਨੇ ਜਾਂ ਮੈਂ ਉਹਨਾਂ ਨਾਲ ਸਹਿਮਤ ਹਾਂ, ਬਸ ਇੰਨੀ ਗੱਲ ਜ਼ਰੂਰ ਹੈ ਕਿ ਜਿਉਂਦਾ ਰਹਿਣਾ ਤੇ ਜਿਉਂਦਾ ਰੱਖਣਾ ਤੇ ਆਪਾਂ ਆਪਣਾ ਕੰਮ ਕਰਦੇ ਰਹਿਣਾ ਤੇ ਰੋਟੀਆਂ ਵਾਸਤੇ ਤੁਹਾਨੂੰ ਦੋ ਟਾਈਮ ਦੀਆਂ ਚਾਹੀਦੀਆਂ ਹੁੰਦੀਆਂ ਤੇ ਜਿਉਂ ਜਿਉਂ ਉਮਰ ਵਧੇ ਇੱਕ ਟਾਈਮ ਦੀ ਉਹ ਚਾਹੀਦੀ ਹੁੰਦੀ ਹੈ। ਲੀੜੇ ਵੀ ਘੱਟ ਜਾਂਦੇ ਆ, ਗੱਡੀਆਂ ਗੁੱਡੀਆਂ ਵੀ ਯਾਰ ਦੋਸਤ ਗੇੜੇ ਲਵਾ ਹੀ ਦਿੰਦੇ ਆ। ਮਾੜੀ ਮੋਟੀ ਕਦੇ ਕੋਈ ਚੀਜ਼ ਖਾਣ ਨੂੰ ਜੀ ਕਰੇ, ਮਿੱਠਾ ਤਾਂ ਗੁੜ ਦੀ ਡਲੀ ਵੀ ਮਿਲ ਜਾਂਦੀ ਹੈ। ਮੈਂ ਤੁਹਾਨੂੰ ਵੈਸੇ ਦੱਸਦਾ ਕਿ ਜੇ ਸਹੀ ਢੰਗ ਨਾਲ ਵੀ ਰੇਡੀਓ ਹੋਸਟ ਨੇ ਬੈਠ ਕੇ ਆਪਣਾ ਕੰਮ ਕਰਨਾ ਹੋਵੇ ਤਾਂ ਉਹ ਬਹੁਤ ਥੋੜੇ ਦੇ ਵਿੱਚ ਬੜੇ ਚੰਗੇ ਲੋਕਾਂ ਦੇ ਪਿਆਰ ਦੇ ਨਾਲ ਆਪਣਾ ਪ੍ਰੋਗਰਾਮ ਕਰ ਸਕਦਾ ਤੇ ਕੋਈ ਕਿੰਨਾ ਹੀ ਰੋਕ ਲਏ ਪ੍ਰੋਗਰਾਮ ਰੁਕਦੇ ਨਹੀਂ ਹੁੰਦੇ। ਜੇਕਰ ਸਾਡੇ ਰੇਡੀਓ ਨੂੰ ਸੁਣਨ ਦੇ ਵਿੱਚ ਕਿਤੇ ਸਿਗਨਲ ਦੀ ਦਿੱਕਤ ਆਉਂਦੀ ਹੋਵੇ ਤਾਂ 647-872-4900 ਨੰਬਰ ਹੈ, 6478724900। ਸਟੂਡੀਓ ਵਿੱਚ ਕਾਲ ਇਨ ਨੰਬਰ ਹੈ 416-620-1788, 416-620-1778 ਸਾਡੇ ਸਟੂਡੀਓ ਚ ਕਾਲ ਕਰਨ ਦਾ ਨੰਬਰ ਹੈ। ਜੇਕਰ ਸੈਲਫੋਨ ਤੇ ਸਿੱਧੀ ਕਾਲ ਕਰਨੀ ਹੋਵੇ ਉਹ ਜ਼ਿਆਦਾ ਵਧੀਆ ਹਾਲ ਦੀ ਘੜੀ। ਇਹ ਵੀ ਥੋੜੇ ਕੁ ਦਿਨ ਦੀ ਉਹ ਗੱਲ ਹੈ, ਮੈਂ ਥੋੜੇ ਥੋੜੇ ਦਿਨ ਕਹੀ ਜਾਂਦਾ ਸੀ, ਐਕਚੁਅਲੀ ਅਸੀਂ ਤਿੰਨ ਕੁ ਕਿਸਮ ਦੀ ਟੈਕਨੋਲੋਜੀ ਤੇ ਹੱਥ ਮਾਰਿਆ। ਉਹ ਤਿੰਨੇ ਕਿਸਮ ਦੀ ਟੈਕਨੋਲੋਜੀ ਨੇ ਸਾਨੂੰ ਉਹ ਨਤੀਜੇ ਨਹੀਂ ਦਿੱਤੇ ਤੇ ਅੱਜ ਇੱਕ ਚੌਥੇ ਕਿਸਮ ਦੇ ਉੱਤੇ ਤਜਰਬਾ ਸ਼ੁਰੂ ਹੋਇਆ ਤੇ ਮੇਰੇ ਖਿਆਲ ਚ ਜੇ ਦੋ ਕੁ ਦਿਨਾਂ ਚ ਇਹ ਚੱਲ ਗਿਆ ਤੇ ਆਪਾਂ ਜਗਾੜ ਲਾਉਣ ਚ ਕਾਮਯਾਬ ਹੋ ਜਾਂਗੇ। ਤੇ ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ, ਮੇਰੀ ਹਮੇਸ਼ਾ ਤੁਹਾਨੂੰ ਬੇਨਤੀ ਹੈ ਕਿ ਜਿੰਨਾ ਵੀ ਤੁਸੀਂ ਸਾਡੇ ਲਈ ਸਹਿਯੋਗ ਕਰ ਸਕਦੇ ਹੋ ਹੱਥ ਜੋੜ ਕੇ ਬੇਨਤੀ ਹੈ ਕਿ 647-242-4746 647-242-4746 ਇਸ ਨੰਬਰ ਦੇ ਜ਼ਰੀਏ ਤੁਸੀਂ ਸਾਡੇ ਨਾਲ ਜ਼ਰੂਰ, ਚਾਹੇ ਐਡਵਰਟਾਈਜ਼ ਕਰਨਾ ਹੋਵੇ ਚਾਹੇ ਪ੍ਰੋਗਰਾਮ ਸਪਾਂਸਰ ਕਰਨੇ ਹੋਣ, ਸਾਡੇ ਨਾਲ ਜ਼ਰੂਰ ਸ਼ਾਮਲ ਹੋਵੋ। ਤੇ ਹੁਣ ਇੱਕ ਗੀਤ ਸੁਣਾਂਗੇ, ਕੁਝ ਇੱਕ ਕੈਨੇਡੀਅਨ ਤੇ ਪੰਜਾਬ ਦੀਆਂ ਖ਼ਬਰਾਂ ਦੇ ਉੱਤੇ ਚਰਚਾ ਕਰਾਂਗੇ ਤੇ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜੋ ਸੋਸ਼ਲ ਮੀਡੀਆ ਦੇ ਉੱਤੇ ਜੋ ਪਿਕਚਰ ਬਣੀ ਹੋਈ ਹੈ ਕਿ ਬਸ ਧੜਾ ਧੜ ਲੋਕ ਅਮੀਰ ਹੋ ਸਕਦੇ ਨੇ, ਮਿਲੀਅਨ ਬਿਲੀਅਨ ਦੀ ਗੱਲਾਂ ਨੇ, ਇਹ ਉਵੇਂ ਹੀ ਹੈ ਜਿਵੇਂ ਕਦੇ ਫਿਲਮੀ ਸਿਤਾਰਿਆਂ ਦੀਆਂ ਗੱਲਾਂ ਹੁੰਦੀਆਂ ਸੀ ਕਿ ਬੰਬੇ ਪਹੁੰਚ ਜਾਓ ਤੇ ਤੁਸੀਂ ਵੱਡੇ ਹੀਰੋ ਬਣ ਜਾਓਗੇ ਤੇ ਬਣਿਆ ਬਣਾਇਆ ਤਾਂ ਕਿਸੇ ਤੋਂ ਜਾਂਦਾ ਨਹੀਂ ਸੀ, ਲੋਕ ਲੁੱਟ ਪੁੱਟ ਕੇ ਜੇ ਆ ਜਾਂਦੇ ਹੁੰਦੇ ਸੀ। ਖੈਰ ਹੁਣ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਅਗਲੇ ਹਿੱਸੇ ਦੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ।
ਬਿਨਾਂ ਫੀਤੇ ਉਹ ਬੰਬ ਨਹੀਂ ਚੱਲਦੇ, ਲੱਖ ਕੋਸ਼ਿਸ਼ਾਂ ਕਰੀਏ ਜਿਸ ਨੂੰ ਕੋਈ ਫਰਕ ਨਹੀਂ ਪੈਂਦਾ ਓਏ ਉਸ ਪਿੱਛੇ ਨਾ ਮਰੀਏ, ਜਿਸ ਨੂੰ ਕੋਈ ਫਰਕ ਨਹੀਂ ਪੈਂਦਾ ਓਏ ਉਸ ਪਿੱਛੇ ਨਾ ਮਰੀਏ। ਫੌਜੀ ਪੁੱਛਿਆ ਸਿੰਘ ਗੁਰੂ ਦਾ, ਹਾਂਜੀ ਫੌਜੀ ਪੁੱਛਿਆ ਸਿੰਘ ਗੁਰੂ ਦਾ, ਨਾ ਜੱਜ ਦਾ ਬਣੇ ਤੰਬਾਕੂ, ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ, ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ ਹੈ। ਤੇਰਾ ਓਏ ਹੋਰ ਤੂੰ ਕੀ ਜਾਣਾ, ਫੁੱਲ ਲਵਲੀ ਦੇ ਤੇ ਖਾਂਦਾ ਫਿਰਦਾ ਗੋਤੇ ਕੁਜੇ ਦੇ ਵਿੱਚ ਫੁੱਲ ਲਵਲੀ ਦੇ ਤੇ ਖਾਂਦਾ ਫਿਰਦਾ ਗੋਤੇ
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
You're listening to the Current Affairs with Ramanjeet Sidhu.
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਸਾਡੇ ਸਟੂਡੀਓ ਦਾ ਕਾਲ ਇਨ ਨੰਬਰ 416-620-1778 4166201778 ਔਰ ਮੇਰਾ ਸੈੱਲ ਨੰਬਰ ਹੈ +1780-243-7033-780-243-7033। ਪਹਿਲੀ ਗੱਲ ਤੇ ਇਹੀ ਹੈ ਕਿ ਅੱਜ ਸੋਲਰ ਐਕਲਿਪਸ ਹੈਗਾ ਤੇ 3 ਵਜੇ ਦੇ ਨੇੜੇ ਤੇੜੇ ਇਹ ਫਿਨੋਮੀਨਾ ਜ਼ਿਆਦਾ ਤੇਜ਼ ਹੋ ਜਾਣਾ ਤੇ 90% ਬਲੋਕਿੰਗ ਟੋਰਾਂਟੋ ਏਰੀਏ ਦੇ ਵਿੱਚ ਦਿਖੂਗੀ ਸਨ ਦੀ। ਤਕਰੀਬਨ 90% ਚੰਦ ਦੇ ਹੇਠ ਸੂਰਜ ਟੋਰਾਂਟੋ ਏਰੀਏ ਦੇ ਵਿੱਚ ਢਕਿਆ ਹੋਇਆ ਦਿਖਾਈ ਦੇਵੇਗਾ ਪਰ ਜਿਹੜਾ ਬਚਦਾ ਹਿੱਸਾ 21% ਦਾ ਕਾਲਾ ਦਿਖੂਗਾ। ਬਚਦੇ ਦੀ ਰੋਸ਼ਨੀ ਇੰਨੀ ਤੇਜ਼ ਹੋਏਗੀ ਕਿ ਦੇਖਣ ਨੂੰ ਜੀ ਕਰੂਗਾ ਪਰ ਨਾਲ ਦੀ ਨਾਲ ਉਹਨੇ ਰੈਟੀਨਾ ਤੇ ਅਸਰ ਕਰ ਦੇਣਾ। ਇਸੇ ਤਰ੍ਹਾਂ ਹੀ ਫੋਨ ਕਿਸੇ ਹੋਰ ਤਰ੍ਹਾਂ ਦੀ ਡਿਵਾਈਸ ਨੂੰ ਕਰੋਗੇ ਤੇ ਉਹ ਵੀ ਲਗਭਗ ਅੱਖ ਦੇ ਮੈਕੇਨਿਜ਼ਮ ਵਾਂਗੂ ਹੀ ਕੰਮ ਕਰਦਾ। ਅੰਦਰਲਾ ਹਿੱਸਾ ਉਹਦਾ ਵੀ ਸੋਫਿਸਟੀਕੇਟਡ ਹੁੰਦਾ ਤੇ ਉਹ ਤੋਂ ਬਚਾ ਰੱਖਣ ਦੀ ਲੋੜ ਹੈ। ਬਾਰ ਬਾਰ ਇਹੀ ਗੱਲ ਸਾਰੇ ਮਾਹਰਾਂ ਦੇ ਵੱਲੋਂ ਦੱਸੀ ਜਾ ਰਹੀ ਹੈ ਕਿ ਪੂਰੀ ਤਰ੍ਹਾਂ ਸੇਫਟੀ ਦਾ ਆਪਣਾ ਪ੍ਰਬੰਧ ਕਰੋ। ਦੂਜੀ ਗੱਲ ਹੈ ਕਿ ਲੋਕਾਂ ਨੂੰ ਖੇਰੂ ਖੇਰੂ ਕਰ ਦਿਓ। ਲੋਕਾਂ ਨੂੰ ਅੱਜ ਤੱਕ ਸੂਰਜ ਗ੍ਰਹਿਣ ਹੈ ਕੀ ਤੇ ਉਹ ਕੀ ਪ੍ਰਭਾਵ ਹੈ ਤੇ ਉਹਦਾ ਕਿਵੇਂ ਭਰਪੂਰ ਅਨੁਭਵ ਲਿਆ ਜਾ ਸਕਦਾ ਹੈ ਉਹ ਖੇਰੂ ਖੇਰੂ ਕਰ ਦੋ। ਚਾਹੇ ਕੋਵਿਡ ਆਈ ਸੀ, ਕਦੇ ਹਰਡ ਮੈਂਟੈਲਿਟੀ, ਕਦੇ ਕੁਛ, ਕਦੇ ਸੋਸ਼ਲ ਡਿਸਟੈਂਸ, ਕਦੇ ਫਿਜ਼ੀਕਲ ਡਿਸਟੈਂਸ, ਕਦੇ ਕੁਛ, ਉਹਨੂੰ ਕਹਿ ਕੇ ਵੀ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਾਏ ਗਏ। ਇਹ ਮਹਾਮਾਰੀ ਤੇ ਇੱਕ ਜਗ੍ਹਾ ਤੇ ਸੀਗੀ ਪਰ ਮਹਾਮਾਰੀ ਨੂੰ ਲੈ ਕੇ ਲੋਕ ਇੰਨੇ ਕਨਫਿਊਜ਼ ਸੀ ਵੀ ਚਾਹੇ ਤੁਸੀਂ ਭੀੜ ਚ ਇਕੱਠੇ ਹੋ ਜਾਓ ਤੇ ਚਾਹੇ ਨਾ ਹੋ ਜਾਓ, ਚਾਹੇ ਡਿਸਟੈਂਸ ਰੱਖੋ ਚਾਹੇ ਨਾ ਰੱਖੋ, ਚਾਹੇ ਲੀਟਰਾਂ ਦਾ ਲੀਟਰ ਤੁਸੀਂ ਸੈਨੇਟਾਈਜ਼ਰ ਵਰਤ ਲਓ, ਆਖਿਰ ਕਰਦੇ ਕਰਾਉਂਦੇ ਆਪਾਂ ਉੱਥੇ ਕਿ ਜੀ ਆ ਕੇ ਖੜ ਗਏ। ਜਿੰਨੇ ਬੰਦੇ ਮਾਰੇ ਜਾਣੇ ਸੀ ਉਨੇ ਮਾਰੇ ਗਏ, ਉਹਦੇ ਨਾਲ ਇਕਾਨਮੀ ਨੂੰ ਬਹੁਤ ਵੱਡਾ ਫਾਇਦਾ ਹੋਇਆ। ਜਿੰਨੇ ਬਜ਼ੁਰਗ ਮਰੇ ਸਭ ਦੀਆਂ ਪੈਨਸ਼ਨਾਂ ਜੋ ਹੁਣ ਤੱਕ ਦੇਣੀਆਂ ਸੀ ਉਹ ਜੇਬਾਂ ਚ ਪੈ ਗਈਆਂ। ਅਮਰੀਕਾ ਵਿਚ ਤਾਂ ਟਰੰਪ ਸਾਹਿਬ ਨੇ ਕਮਾਲ ਹੀ ਕੀਤੀ ਪਈ ਸੀ ਕਿ ਜਿੰਨੇ ਮਰਦੇ ਆ ਹੁਣ ਮਰ ਜਾਣ, ਨਹੀਂ ਵਾਧੂ ਦੀਆਂ ਪੈਨਸ਼ਨਾਂ ਦੇਣੀਆਂ ਪੈਣਗੀਆਂ। ਹੋਰ ਮੁਲਕਾਂ ਵਿਚ ਵੀ ਇਹੀ ਕੁਛ ਹੋਇਆ ਕਿ ਇਨ੍ਹਾਂ ਤੋਂ ਕੰਮ ਤਾਂ ਕਰਾ ਹੀ ਲਿਆ, ਹੁਣ ਇਹ ਬਜ਼ੁਰਗਾਂ ਦੀ ਕੀ ਲੋੜ ਹੈ ਹਨਾ, ਫਾਲਤੂ ਦੇ ਵਾਧੂ ਦੇ ਇਨ੍ਹਾਂ ਦੇ ਡੇ ਕੇਅਰ ਕਰੀ ਚੱਲੀਏ, ਜਿੰਨੇ ਨਿਬੜ ਜਾਣ ਚੰਗੇ ਹੈ। ਇਹ ਇਸੇ ਤਰ੍ਹਾਂ ਹੀ ਕੰਮ ਕੀਤਾ ਗਿਆ। ਹੁਣ ਵੀ ਇਹੀ ਹੈ ਕਿ ਟੋਰਾਂਟੋ ਏਰੀਏ ਦੇ ਵਿਚ ਕਈ ਜਗ੍ਹਾ ਦੇ ਉੱਤੇ ਅੱਡੋ ਅੱਡ ਥਾਵਾਂ ਤੇ ਮੇਲੇ ਲੱਗ ਗਏ। ਕਿਤੇ ਜ਼ੂ ਦੇ ਵਿਚ ਹੈ, ਜਿੰਨੀਆਂ ਐਨਕਾਂ ਮਿਲਦੀਆਂ ਲੈ ਲਓ, ਉਹ ਟਿਕਟ ਦੇ ਵਿਚ ਹੀ ਹਿੱਸਾ, ਮਤਲਬ ਕਮਾਈ ਕਰ ਲਓ, ਦਬਵੇਂ ਕਮਾਈ ਕਰ ਲਓ। ਪਿੰਨ ਹੋਲ ਦੇ ਨਾਲ ਵੀ ਦੇਖਿਆ ਜਾ ਸਕਦਾ ਹਰ ਪੱਧਰ ਦੇ ਉੱਤੇ। ਐਕਚੁਅਲੀ ਜੇ ਸਕੂਲਾਂ ਚ ਬੱਚਿਆਂ ਨੂੰ ਇਕੱਠੇ ਕਰਕੇ ਦਿਖਾਇਆ ਜਾਂਦਾ, ਦਫ਼ਤਰਾਂ ਚ ਇਕੱਠੇ ਕਰਕੇ ਦਿਖਾਇਆ ਜਾਂਦਾ, ਤਾਂ ਉਨੀਆਂ ਥਾਵਾਂ ਦੇ ਉੱਤੇ ਇਕ ਇਕ ਪੜਿਆ ਲਿਖਿਆ ਬੰਦਾ ਵੀ ਉਹ ਸਾਰਾ ਫਿਨੋਮੀਨਾ ਦਿਖਾ ਸਕਦਾ ਸੀ। ਪਰ ਲੋਕਾਂ ਨੂੰ ਖੰਡਾਤਾ, ਜਾਓ ਭਾਜੋ ਭੀੜਾਂ ਦੇ ਵਿਚ, ਬੱਸਾਂ ਚੜ੍ਹ ਜਾਓ, ਗੱਡੀਆਂ ਚੜ੍ਹ ਜਾਓ, ਜਿਹੇ ਜਿਹੇ ਦੇਖ ਹੁੰਦੇ ਦੇਖ ਲਓ, ਬਾਕੀ ਮਾੜੀ ਮੋਟੀ ਸਲਾਹ ਦੇ ਦਿਓ ਕਿਹਨੇ ਅਖਬਾਰ ਪੜ੍ਹਨਾ, ਕਿਹਨੂੰ ਅਖਬਾਰ ਪੜ੍ਹ ਕੇ ਸਲਾਹ ਸਮਝ ਆਜੂਗੀ, ਤੇ ਬਸ ਰੌਲਾ ਘਚੋਲਾ ਜਿਹਾ ਪਾ ਦਿਓ। ISO ਮਾਰਕ ਲੈ ਲਓ, CE ਮਾਰਕ ਦੀਆਂ ਐਨਕਾਂ ਲੈ ਲਓ, ਉਹਨਾਂ ਦਾ ਸਟੈਂਡਰਡ ਚੈੱਕ ਕਰੋ, ਕੌਣ ਸਟੈਂਡਰਡ ਚੈੱਕ ਕਰਨੇ ਜਾਣਦਾ, ਤੇ ਉਹਨਾਂ ਤੇ ਕੋਈ ਰਿੰਕਲ ਨਾ ਹੋਵੇ, ਕੋਈ ਪੰਚਰ ਨਾ ਹੋਵੇ, ਕੋਈ ਸਕ੍ਰੈਚਸ ਨਾ ਹੋਣ। ਅਈਆਂ ਜੇ ਐਨਕਾਂ ਦਾ ਜ਼ਿੰਮੇਵਾਰੀ ਕਿਤੇ ਹੋਰ ਕਿਤੇ ਹੋਰ, ਬੜੀ ਕਿਸਮ ਨਾਲ ਲੋਕਾਂ ਨੂੰ ਖੰਡਾਇਆ ਜਾ ਰਿਹਾ, ਕੁਝ ਸਮਝ ਨਹੀਂ ਆ ਰਿਹਾ ਕਿ ਅਸੀਂ ਕਰੀਏ ਕੀ। ਐਡੀ ਕੱਡੀ ਕੁ ਗੱਲਬਾਤ ਹੋ ਗਈ, ਕੋਈ ਖਾਸ ਗੱਲਬਾਤ ਨਹੀਂ ਹੈ ਇਹ। ਕੋਈ ਤੁਸੀਂ ਵਿੰਗੇ ਟੇਢੇ ਨਹੀਂ ਹੋ ਜਾਣਾ, ਕੋਈ ਲੂਲੇ ਲੰਗੜੇ ਨਹੀਂ ਹੋ ਜਾਣਾ, ਕੋਈ ਬੱਚੇ ਪੁੱਠੇ ਸਿੱਧੇ ਨਹੀਂ ਜੰਮਣੇ। ਮਾੜਾ ਜਿਹਾ ਸੂਰਜ ਮੂਹਰੇ ਪਰਛਾਵਾਂ ਪਿਆ, ਠੀਕ ਹੈ, ਸੂਰਜ ਦੀਆਂ ਕਿਰਨਾਂ ਕੁਝ ਸਮੇਂ ਲਈ ਬੰਦ ਹੋਣੀਆਂ ਨੇ, ਇਹ ਰੋਜ਼ ਹੀ ਬੰਦ ਹੁੰਦੀਆਂ ਨੇ। ਸੂਰਜ ਰੋਜ਼ ਧਰਤੀ ਦੇ ਦੂਜੇ ਪਾਸੇ ਹੋ ਜਾਂਦਾ ਤੇ ਹਨੇਰਾ ਪੈ ਜਾਂਦਾ। ਸਿਰਫ ਇਹ ਹੈ ਕਿ ਸੂਰਜ ਨੂੰ ਦੇਖਣਾ ਕਿਵੇਂ ਚਾਹੀਦਾ, ਸੂਰਜ ਨੂੰ ਤਾਂ ਵੈਸੇ ਹੀ ਦੇਖਿਆ ਨਹੀਂ ਜਾ ਸਕਦਾ, ਠੀਕ ਹੈ, ਉਹ ਅੱਖਾਂ ਟੱਟ ਕੇ ਦੇਖਣ ਲੱਗ ਜਾਓ ਥੋੜੇ ਤੋਂ ਤਾਂ ਨਹੀਂ ਝਾਕ ਹੋਣਾ। ਇੱਥੇ ਸਿਰਫ ਇਹ ਭੁਲੇਖਾ ਆ ਕਿ ਇੱਕ ਵਾਸਤੇ ਹਨੇਰਾ ਦਿਖੂਗਾ, ਹਨੇਰੇ ਦੇ ਕੰਨ ਹਨੇਰੇ ਦੇ ਅੰਦਾਜ਼ੇ ਕਰਕੇ ਅਸੀਂ ਵੱਧ ਦੇਖਣ ਦੀ ਕੋਸ਼ਿਸ਼ ਕਰਾਂਗੇ, ਪਰ ਜਿਹੜੀ ਤਿੱਖੀ ਲਾਈਟ ਆ, ਆਪਣਾ ਧਿਆਨ ਮੰਨਦਾ ਹੋਣਾ ਹਨੇਰਾ ਦੇਖਣ ਨੂੰ ਕਿ ਹਨੇਰੇ ਵਾਲਾ ਪਾਸਾ ਦੇਖ ਲਾਂ, ਪਰ ਤੇਜ਼ ਪਾਸੇ ਵਾਲੀ ਰੋਸ਼ਨੀ ਤੇ ਸਾਡਾ ਧਿਆਨ ਨਹੀਂ ਹੋਣਾ, ਪਰ ਉਹਨੇ ਸਾਡੀ ਅੱਖਾਂ ਚ ਆਵੜਨਾ ਤੇ ਇਹ ਨੁਕਸਾਨ ਹੋਣਾ। ਪਰ ਇੰਨਾ ਕੁ ਨੁਕਸਾਨ ਦੱਸਣ ਲਈ ਵੀ 4 ਕਰੋੜ ਦੀ ਆਬਾਦੀ ਵਾਲਾ ਕੈਨੇਡਾ ਆਪਣੇ ਲੋਕਾਂ ਨੂੰ ਇੰਨਾ ਨਾ ਤਾਂ ਵਿਗਿਆਨਕ ਪੱਧਰ ਦੇ ਉੱਤੇ ਲਿਆ ਸਕਿਆ ਤੇ ਨਾ ਹੀ ਉਨ੍ਹਾਂ ਨੂੰ ਇੱਕ ਥਾਂ ਤੇ ਅੱਡੋ ਅੱਡੀਆਂ ਥਾਵਾਂ ਤੇ ਇਕੱਠੇ ਕਰਕੇ ਇਧਰ PA ਕਰ ਲਿਆ, ਪੇਰੈਂਟ ਟੀਚਰ ਐਸੋਸੀਏਸ਼ਨ ਰੱਖ ਲਈ ਜਾਂ ਟੀਚਿੰਗ ਡਿਵੈਲਪਮੈਂਟ ਡੇ ਰੱਖ ਲਿਆ ਤੇ ਛੁੱਟੀਆਂ ਕਰਕੇ ਬਹਾਨੇ ਮਾਰ ਲਏ। ਇਹ ਗੱਲਾਂ ਕੋਈ ਐਵੇਂ ਨਹੀਂ ਵਾਪਰੀਆਂ। ਜਿਹੇ ਜਿਹੇ ਲੋਕ ਹੈਗੇ ਨੇ, ਜਿਹੇ ਜਿਹੇ ਵਹਿਮਾਂ ਭਰਮਾਂ ਚ ਹੈਗੇ ਨੇ, ਜਿੰਨੇ ਕੁ ਕਨਫਿਊਜ਼ਡ ਆ ਉਹਨਾਂ ਨੂੰ ਹੋਰ ਕਨਫਿਊਜ਼ਡ ਰਹਿਣ ਦਿਓ। ਇੱਕ ਵਾਰ ਇਹ ਫੀਨੋਮੀਨਾ ਸਮਝਾ ਦਿੰਦੇ, ਸ਼ਾਇਦ 2 ਵਾਰ ਹੋਰ ਸਮਝਾਉਣਾ ਪੈਂਦਾ, ਅੱਜ ਤੋਂ ਬਾਅਦ ਲੋਕਾਂ ਨੂੰ ਸੋਲਰ ਇਕਲਿਪਸ ਪੂਰੀ ਤਰ੍ਹਾਂ ਸਮਝ ਆ ਜਾਣਾ ਸੀ, ਪਰ ਅੱਜ ਵੀ ਕੈਨੇਡਾ ਉੱਥੇ ਹੀ ਖੜਾ। ਲੋਕ ਏਂਜਲਸ ਦੇ ਵਿੱਚ ਵਿਸ਼ਵਾਸ ਕਰਦੇ ਨੇ, ਭੂਤ ਪ੍ਰੇਤਾਂ ਚ ਵਿਸ਼ਵਾਸ ਕਰਦੇ ਨੇ, ਇਹ ਸਾਰਾ ਕੁਝ ਉਹੀ ਢਾਂਚੇ ਦਾ ਕਾਰੋਬਾਰ ਹੈ। ਸ਼ੈਤਾਨ ਦਾ ਮੈਂ ਅੱਜ ਤੱਕ ਮੰਦਰ ਨਹੀਂ ਦੇਖਿਆ, ਸ਼ੈਤਾਨ ਦੀ ਪੂਜਾ ਹੁੰਦੀ ਨਹੀਂ ਦੇਖੀ, ਪਰ ਪੂਜਾ ਸਥਲ ਸਾਡੇ ਕੋਲ ਬਹੁਤ ਹੈ ਤੇ ਉੱਥੇ ਲੋਕ ਸ਼ੈਤਾਨੀਆਂ ਕਰਦੇ ਨੇ, ਸ਼ੈਤਾਨ ਦਾ ਕੋਈ ਮੰਦਰ ਨਹੀਂ। ਮੈਂ ਤਾਂ ਜਾ ਕੇ ਮੱਥਾ ਟੇਕ ਕੇ ਆਉਂਦਾ ਕਿ ਬਈ ਸ਼ੈਤਾਨ ਕਹਿੰਦੇ ਕਿਹਨੂੰ ਨੇ। ਇਹ ਸਾਰਾ ਕੁਝ ਜੋ ਹੈ ਇਹੀ ਸ਼ੈਤਾਨੀ ਹੈ, ਇਹੀ ਸੈਟਨ ਹੈ ਜਿਹੜਾ ਕਨਫਿਊਜ਼ ਰੱਖਦਾ ਲੋਕਾਂ ਨੂੰ, ਜਿਹੜਾ ਲੋਕਾਂ ਨੂੰ ਸਹੀ ਨੂੰ ਸਹੀ ਸਮਝਣ ਦੀ ਸਮਰੱਥਾ ਹੀ ਨਹੀਂ ਦੇ ਰਿਹਾ। ਹੁਣ ਲੱਗਣਾ ਕਿੰਨੀ ਦੇਰ ਦਾ? ਬਹੁਤ ਥੋੜੇ ਸਮੇਂ ਦਾ ਲੱਗਣਾ, ਠੀਕ ਹੈ ਜੀ। ਦੇਖੋ ਸਹੀ, ਨਾਰਥ ਯੋਰਕ ਵਿਚ ਡਾਊਨਸ ਵਿਊ ਪਾਰਕ ਆ, ਉਹਦੇ ਵਿਚ 60 ਫ੍ਰੀ ਕਲਾਸਿਸ ਦਿੱਤੀਆਂ ਜਾ ਰਹੀਆਂ 1:30 ਵਜੇ। 60 ਫ੍ਰੀ ਕਲਾਸਿਸ ਕੀ ਪ੍ਰਬੰਧ ਕਰਕੇ ਦੇ ਰਹੇ ਹਾਂ ਆਪਾਂ ਲੋਕਾਂ ਨੂੰ? ਐਕਸਰੇ ਦੀ ਫਿਲਮ ਨਾਲ ਵੀ ਦੇਖਿਆ ਜਾਂਦਾ, ਔਰ ਸਿੱਧਾ ਸੂਰਜ ਵੱਲ ਝਾਕਣ ਦੀ ਲੋੜ ਨਹੀਂ, ਐਕਸਰੇ ਦੀ ਫਿਲਮ ਨੂੰ ਧਰਤੀ ਵੱਲ ਕਰ ਲਓ, ਸੂਰਜ ਦੀਆਂ ਕਿਰਨਾਂ ਉਹਦੇ ਵਿਚੋਂ ਨਿਕਲਣਗੀਆਂ। ਮੈਂ ਅੱਗੇ ਉਥੋਂ ਕੈਲਗਰੀ ਆਈ ਦੇਖ ਕੇ ਆਇਆ, ਸਾਨੂੰ ਤਾਂ ਇੱਕ ਬੰਦੇ ਨੇ ਐਕਸਰੇ ਦੀ ਫਿਲਮ ਫੜੀ, ਧਰਤੀ ਦੇ ਉੱਤੇ ਪਰਛਾਵਾਂ ਬਣਿਆ ਤੇ ਸੂਰਜ ਅੱਧਾ ਕਟਿਆ ਦਿਖਦਾ ਸੀ, ਕਹਿੰਦਾ ਆਹੀ ਸੂਰਜ ਇਕਲਿਪਸ ਹੈ, ਭਾਵੇਂ ਸੂਲਰ ਇਕਲਿਪਸ ਹੈ, ਭਾਵੇਂ ਸਾਹਮਣੇ ਅੱਖਾਂ ਕਰਕੇ ਦੇਖ ਕੇ ਅੱਖਾਂ ਸਾੜ ਲਓ, ਭਾਵੇਂ ਐਕਸਰੇ ਫਿਲਮ ਤੋਂ ਥੱਲਿਆ ਪਰਛਾਵਾਂ ਦੇਖ ਲਓ। ਏਡੀ ਕੀ ਗੱਲ ਸੀ? ਪਰ ਉਹ ਲੋਕ ਭਜਾ ਰੱਖੇ ਆ, ਵਿੱਚ ਐਨਕਾਂ ਵੇਚ ਜਾਣੀਆਂ ਨੇ, ਵਿੱਚ ਟਿਕਟਾਂ ਵੇਚ ਜਾਣੀਆਂ ਨੇ, ਕਮਾਈ ਬਣਾ ਰੱਖੀ ਹੈ। 2 ਵਜੇ ਤਕਰੀਬਨ ਸ਼ੁਰੂ ਹੋਣਾ, 4:30 ਵਜੇ ਤੱਕ ਇਹਨੇ ਚੱਲਣਾ, ਕਿਉਂਕਿ ਇੱਕ ਪਾਸੇ ਸ਼ੁਰੂ ਹੋਊਗਾ ਦੂਜੇ ਪਾਸੇ ਤੱਕ ਜਾਊਗਾ। ਜਿਹੜਾ ਮੈਕਸੀਮਮ ਕਵਰੇਜ ਹੈ ਸੂਰਜ ਦੀ ਟੋਰਾਂਟੋ ਏਰੀਏ ਦੇ ਵਿੱਚ, ਉਹ 3:19 ਤੇ ਆਉਣੀ ਹੈ। ਤੇ ਭਾਈ ਤੁਸੀਂ ਥੋੜੀ ਜਿਹੀ ਵੀ ਰਿਸਰਚ ਕਰ ਲਓ, ਤੁਸੀਂ ਆਪ ਦੇਖ ਸਕਦੇ ਹੋ। ਪਰ ਜੋ ਫੀਨੋਮੀਨਾ ਦੇ ਉੱਤੇ ਇਹ ਰੌਲ ਘਚੋਲ ਪਾਇਆ, ਇਹ ਸਭ ਜਗਾੜਬਾਜ਼ੀਆਂ ਕੀਤੀਆਂ ਹੋਈਆਂ ਨੇ, ਲੋਕਾਂ ਨੂੰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਸਮਝਣ ਹੀ ਨਹੀਂ ਦੇਣਾ। ਤੇ ਰਾਜਵਿੰਦਰ ਵੀਰ ਹੋਰਾਂ ਨੇ ਕਿਹਾ, ਭਾਜੀ ਨਾਸਾ ਵਾਲਿਆਂ ਨੇ ਤੁਹਾਨੂੰ ਲਿਸਨ ਕਰ ਲਿਆ ਤਾਂ ਉਹਨਾਂ ਤੁਹਾਨੂੰ ਹਾਇਰ ਕਰ ਲੈਣਾ। ਬਾਈ ਜੀ, ਨਾਸਾ ਵਾਲੇ ਆਪਾਂ ਨੂੰ ਲੈ ਕੇ ਨਹੀਂ ਜਾਂਦੇ, ਕਿਉਂਕਿ ਨਾਸਾ ਵਾਲਿਆਂ ਨੂੰ ਪਤਾ ਆ ਕਿ ਜਿੰਨੀ ਕੁ ਵੀ ਸਾਇੰਸ ਟੈਕਨੋਲੋਜੀ ਇਹ ਪੜ੍ਹਦਾ ਲਿਖਦਾ ਆ, ਸਵਾਲ ਇਹ ਕੁਝ ਠੀਕ ਕਿਸਮ ਦੇ ਕਰਦਾ ਨਹੀਂ ਹੈਗਾ। ਅੱਜ ਇੱਕ ਹੋਰ ਵੀ ਗੱਲ ਹੈ, ਲੈ ਵੀ ਅੱਜ ਸਭ ਤੋਂ ਵਧੀਆ ਜਿਹੜੀ ਗੱਲ ਮੈਂ ਅੱਜ ਦੱਸਣੀ ਭੁੱਲ ਗਿਆ, ਅੱਜ ਤੋਂ 95 ਸਾਲ ਪਹਿਲਾਂ 8 ਅਪ੍ਰੈਲ ਦਾ ਦਿਨ ਹੈ 1929 ਨੂੰ ਅਸੈਂਬਲੀ ਦੇ ਵਿਚ ਸ਼ਹੀਦ ਭਗਤ ਸਿੰਘ, ਉਦੋਂ ਸ਼ਹੀਦ ਨਹੀਂ ਸੀ, ਤੇ ਬੁਟਕੇਸ਼ਵਰ ਦੱਤ ਨੇ ਸ਼ਹੀਦ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਮਿਲ ਕੇ ਅਸੈਂਬਲੀ ਦੇ ਵਿਚ ਬੰਬ ਸੁੱਟਿਆ ਸੀ ਬੋਲਿਆਂ ਨੂੰ ਸੁਣਾਉਣ ਲਈ। ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਇਹ ਯਾਦ ਕਰਨੀ, ਤੇ ਨਾਲ ਅੱਜ ਦਾ ਜ਼ਮਾਨਾ ਦੇਖ ਲਓ। ਹੁਣ ਅਸੀਂ ਅੱਜ ਅੰਨਿਆਂ ਦੀ ਗੱਲ ਕਰ ਰਹੇ ਹਾਂ, ਅੱਜ ਲੋਕਾਂ ਨੂੰ ਅੰਨੇ ਬਣਾਇਆ ਜਾ ਰਿਹਾ ਸੋਲਰ ਇਕਲਿਪਸ ਦੇ ਨਾਂ ਦੇ ਉੱਤੇ, ਵੀ ਜਾਓ ਘਰਾਂ ਦੇ ਵਿਚ ਸਮਝ ਨਹੀਂ ਆਉਂਦਾ ਕੀ ਕੀਤਾ ਜਾਵੇ, ਐਨਕਾਂ ਵੇਚੀ ਜਾਂਦੇ ਆ, ਹੈਂਜੀ 5-5 ਰੁਪਈਏ ਦੀ ਵੀ ਐਨਕ ਨਹੀਂ ਹੋਣੀ ਇਹ, ਆ ਜਿਹੜੀ ਅੱਜ 10-10-20 ਡਾਲਰਾਂ ਦੀ ਵੇਚ ਜਾਣੀ ਹੈ। ਸਭ ਵੇਚ ਮਾਲ ਵਾਲੇ ਬੰਦੇ ਇਕੱਠੇ ਹੋ ਗਏ, ਦੁਨੀਆਂ ਵਪਾਰੀ ਚਲਾ ਰਹੇ ਨੇ, ਹਰ ਜਗ੍ਹਾ ਤੇ ਜੇਬ ਚ ਹੱਥ ਪਾ ਕੇ ਪੈਸੇ ਕੱਢਣ ਦਾ ਰੁਝਾਨ ਹੈ। ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰੀ ਸੰਘ, ਹਿੰਦੁਸਤਾਨ ਸੋਸ਼ਲਿਸਟ ਡੈਮੋਕਰੇਟਿਕ ਐਸੋਸੀਏਸ਼ਨ, ਠੀਕ ਹੈ ਜੀ, ਇਹ ਉਦੋਂ ਬਣਾਈ ਗਈ ਸੀ। ਤੇ ਉਦੋਂ ਉਨ੍ਹਾਂ ਨੇ ਭਗਤ ਸਿੰਘ ਹੋਰਾਂ ਨੇ ਆਖਿਆ ਸੀ ਕਿ ਬੋਲਿਆਂ ਨੂੰ ਸੁਣਾਉਣ ਲਈ ਬਹੁਤ ਉੱਚੀ ਆਵਾਜ਼ ਦੀ ਲੋੜ ਹੁੰਦੀ ਹੈ। ਪ੍ਰਸਿੱਧ ਫਰਾਂਸੀਸੀ ਅਰਾਜਕਤਾਵਾਦੀ ਸ਼ਹੀਦ ਵੈਲਾਂਤ ਦੇ ਇਹ ਅਮਰ ਸ਼ਬਦ ਦ੍ਰਿੜਤਾ ਦੇ ਨਾਲ ਸਾਡੀ ਕਾਰਵਾਈ ਨੂੰ ਜਾਇਜ਼ ਸਿੱਧ ਕਰਦੇ ਨੇ। ਪਿਛਲੇ 10 ਸਾਲਾਂ ਦੇ ਵਿਚ ਬਰਤਾਨਵੀ ਹਕੂਮਤ ਨੇ ਸ਼ਾਸਨ ਸੁਧਾਰ ਦੇ ਨਾਂ ਤੇ ਦੇਸ਼ ਦੀ ਜੋ ਬੇਇੱਜ਼ਤੀ ਕੀਤੀ ਹੈ ਉਸ ਦੀ ਕਹਾਣੀ ਦੁਹਰਾਉਣ ਦੀ ਲੋੜ ਨਹੀਂ, ਨਾ ਹੀ ਹਿੰਦੁਸਤਾਨੀ ਪਾਰਲੀਮੈਂਟ ਆਖੀ ਜਾਣ ਵਾਲੀ ਇਸ ਸਭਾ ਨੇ ਭਾਰਤੀ ਰਾਸ਼ਟਰ ਦੇ ਸਿਰ ਤੇ ਪੱਥਰ ਸੁੱਟ ਕੇ ਉਸ ਦੀ ਜੋ ਬੇਇੱਜ਼ਤੀ ਕੀਤੀ ਹੈ ਉਸ ਦੀਆਂ ਉਦਾਹਰਣਾਂ ਯਾਦ ਦਿਵਾਉਣ ਦੀ ਵੀ ਹੁਣ ਲੋੜ ਹੈ ਕਿ ਅੱਜ ਦੀ ਪਾਰਲੀਮੈਂਟ ਤੇ ਉਦੋਂ ਅੰਗਰੇਜ਼ਾਂ ਦੇ ਰਾਜ ਥੱਲੇ ਕੰਮ ਕਰਦੀ ਪਾਰਲੀਮੈਂਟ ਚ ਕੋਈ ਫਰਕ ਹੈ? ਅੱਜ ਵਰਲਡ ਬੈਂਕ ਦੇ ਹੇਠ ਇਹ ਪਾਰਲੀਮੈਂਟ ਕੰਮ ਕਰ ਰਹੀ ਹੈ। ਮੈਂ ਰਾਜਵਿੰਦਰ ਤੁਹਾਡਾ ਸੰਦੇਸ਼ ਪੜ੍ਹ ਕੇ ਹੁਣੇ ਸਾਂਝਾ ਕਰਦਾ, ਪਹਿਲਾਂ ਮੈਂ ਬੰਬ ਸੁੱਟਣ ਵੇਲੇ ਦੀ ਉਦੋਂ ਦੀ ਕਾਰਵਾਈ ਦਾ ਥੋੜਾ ਜਿਹਾ ਜ਼ਿਕਰ ਕਰ ਲਾਂ। ਇਹ ਸਭ ਦੇ ਸਾਹਮਣੇ ਤੇ ਅੱਜ ਵੀ ਸਪਸ਼ਟ ਹੈ। ਅੱਜ ਫਿਰ ਜਦੋਂ ਲੋਕ ਸਾਈਮਨ ਕਮਿਸ਼ਨ ਵੱਲੋਂ ਕੁਝ ਸੁਧਾਰਾਂ ਦੇ ਟੁਕੜਿਆਂ ਦੀ ਆਸ ਵਿਚ ਅੱਖਾਂ ਫੈਲਾਈ ਬੈਠੇ ਹਨ, ਇਨ੍ਹਾਂ ਟੁਕੜਿਆਂ ਦੇ ਲੋਭ ਵਿਚ ਆਪਸ ਵਿਚ ਝਗੜ ਰਹੇ ਹਨ, ਵਿਦੇਸ਼ੀ ਸਰਕਾਰ ਸਰਵਜਨਿਕ ਸੁਰੱਖਿਆ ਬਿੱਲ, ਪਬਲਿਕ ਸੇਫਟੀ ਬਿੱਲ ਅਤੇ ਸਨਅਤੀ ਵਿਵਾਦ ਬਿੱਲ, ਟ੍ਰੇਡਸ ਡਿਸਪਿਊਟ ਬਿੱਲ ਦੇ ਰੂਪ ਵਿਚ ਜਬਰ ਨੂੰ ਹੋਰ ਵੀ ਮਜ਼ਬੂਤ ਕਰ ਲੈਣ ਦੇ ਯਤਨ ਕਰ ਰਹੀ ਹੈ। ਪਬਲਿਕ ਸੇਫਟੀ ਬਿੱਲ ਅੱਜ UPA ਲਾਉਂਦੀ ਹੈ ਆਪਣੀਆਂ ਸਰਕਾਰਾਂ, ਹੈ ਕਦੇ ਡਿਫੈਂਸ ਆਫ ਇੰਡੀਆ ਐਕਟ, ਕਦੇ ਭਾਰਤ ਦਾ। ਕੱਲ ਪਰਸੋਂ ਆਪਾਂ ਜਦੋਂ ਪਿਛਲੇ ਬੁੱਧਵਾਰ ਵੀਰਵਾਰ ਜਸਵਿੰਦਰ ਸਾਲ ਸਾਹਿਬ ਨਾਲ ਗੱਲ ਕੀਤੀ ਸੀ, ਉਦੋਂ ਇਲੈਕਟ੍ਰੀਸਿਟੀ ਸੇਫਟੀ, ਹਾਈਡਰੋ ਸੇਫਟੀ ਬਿੱਲ, ਇਹ ਜਿੱਥੇ ਵੀ ਸੇਫਟੀ ਤੇ ਸੁਧਾਰ ਲੈ ਕੇ ਆਉਂਦੇ ਆ ਇਨ੍ਹਾਂ ਦੀ ਨੀਤ ਪਛਾਣ ਲਓ। ਭਾਰਤ ਦੀ ਜਦੋਂ ਗੁਲਾਮੀ ਸੀ ਤਾਂ ਅੰਗਰੇਜ਼ ਜਿਹੜੇ ਬਿੱਲ ਲੈ ਕੇ ਆਏ ਸੀ ਉਹ ਪਬਲਿਕ ਸੇਫਟੀ ਬਿੱਲ ਸੀ, ਤੇ ਦੂਜਾ ਟ੍ਰੇਡਸ ਡਿਸਪਿਊਟ ਬਿੱਲ ਸੀ ਕਿ ਵਪਾਰ ਵਿਚ ਕੋਈ ਡਿਸਪਿਊਟ ਨਾ ਹੋਵੇ, ਤੇ ਉਹ ਮਜ਼ਦੂਰਾਂ ਦੇ ਖਿਲਾਫ਼ ਹੀ ਸੀ। ਉਦੋਂ ਕੰਮ ਕਰਨ ਵਾਲੇ ਲੋਕਾਂ ਦੀਆਂ ਤਨਖਾਹਾਂ ਕੀ ਹੋਣ, ਕੰਮ ਦੇ ਹਾਲਾਤ ਕੀ ਹੋਣ, ਉਦੋਂ ਬੰਬ ਸੁੱਟਣਾ ਪਿਆ ਸੀ, ਉਹ ਵੀ ਜਿਹੜਾ ਨੁਕਸਾਨ ਨਾ ਕਰੇ ਸਿਰਫ ਖੜਕਾ ਕਰੇ, ਠੀਕ ਹੈ ਜੀ। ਤੇ ਇਸ ਦੇ ਨਾਲ ਹੀ ਆਉਣ ਵਾਲੇ ਇਕੱਠ ਵਿਚ ਪ੍ਰੈਸ ਸੈਡੀਸ਼ਨ ਐਕਟ ਲੋਕਾਂ ਉੱਤੇ ਕੱਸਣ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ। ਪ੍ਰੈਸ ਸੈਡੀਸ਼ਨ ਯਾਨੀ ਕਿ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਿ ਅੱਜ ਭਾਰਤ ਵਿਚ ਹੋ ਰਿਹਾ, ਅਪ੍ਰੈਲ ਦਾ ਹੀ ਦਿਨ ਹੈ ਤੇ ਆ ਤਿੰਨੇ ਹੀ ਬਿੱਲ ਉਸ ਜ਼ਮਾਨੇ ਦੇ ਤੇ ਅੱਜ ਦੇ 95 ਸਾਲਾਂ ਬਾਅਦ ਆਜ਼ਾਦ ਭਾਰਤ ਦੇ ਬਿੱਲ ਤੇ ਗੁਲਾਮ ਭਾਰਤ ਦੇ ਬਿੱਲਾਂ ਦੇ ਵਿਚਲਾ ਫਰਕ ਕਰਕੇ ਦੇਖ ਲਓ ਤੁਸੀਂ। ਇਹਦੇ ਨਾਲ ਇਹ ਗੱਲ ਦੱਸੀ ਗਈ ਹੈ, ਜਨਤਕ ਕੰਮ ਕਰਨ ਵਾਲੇ ਮਜ਼ਦੂਰ ਆਗੂਆਂ ਦੀਆਂ ਅੰਨੇਵਾਹ ਗ੍ਰਿਫ਼ਤਾਰੀਆਂ ਇਹ ਸਪਸ਼ਟ ਕਰ ਰਹੀਆਂ ਹਨ ਕਿ ਸਰਕਾਰ ਕਿਸ ਰਵੱਈਏ ਉੱਤੇ ਚੱਲ ਰਹੀ ਹੈ। ਰਾਸ਼ਟਰੀ ਜਬਰ ਅਤੇ ਬੇਇੱਜ਼ਤੀ ਦੀ ਇਸ ਉਤੇਜਕ ਹਾਲਤ ਵਿਚ ਆਪਣੀ ਜ਼ਿੰਮੇਵਾਰੀ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੰਘ ਨੇ ਆਪਣੀ ਫੌਜ ਨੂੰ ਇਹ ਕਦਮ ਚੁੱਕਣ ਦੀ ਆਗਿਆ ਦਿੱਤੀ ਹੈ। ਇਹ ਕਾਰਜ ਦਾ ਉਦੇਸ਼ ਹੈ ਕਿ ਕਾਨੂੰਨ ਦੀ ਇਹ ਅਪਮਾਨਜਨਕ ਚੋਹਲਬਾਜ਼ੀ ਨੂੰ ਖਤਮ ਕਰ ਦਿੱਤਾ ਜਾਵੇ। ਵਿਦੇਸ਼ੀ ਜਾਬਰ ਨੌਕਰਸ਼ਾਹੀ ਜੋ ਚਾਹੇ ਕਰੇ ਪਰ ਲੋਕਾਂ ਸਾਹਮਣੇ ਉਸ ਦਾ ਨਕਾਬ ਲਾ ਦੇਣਾ ਜ਼ਰੂਰੀ ਹੈ। ਲੋਕਾਂ ਦੇ ਨੁਮਾਇੰਦਿਆਂ ਨੂੰ ਸਾਡੀ ਅਪੀਲ ਹੈ ਕਿ ਉਹ ਇਸ ਪਾਰਲੀਮੈਂਟ ਦੇ ਪਖੰਡ ਨੂੰ ਛੱਡ ਕੇ ਆਪਣੇ ਆਪਣੇ ਚੋਣ ਹਲਕਿਆਂ ਨੂੰ ਪਰਤ ਜਾਓ, ਲੋਕਾਂ ਨੂੰ ਵਿਦੇਸ਼ੀ ਲੁੱਟ ਅਤੇ ਜਬਰ ਵਿਰੁੱਧ ਇਨਕਲਾਬ ਲਈ ਤਿਆਰ ਕਰੋ। ਅਸੀਂ ਵਿਦੇਸ਼ੀ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਰਵਜਨਿਕ ਸੁਰੱਖਿਆ ਅਤੇ ਸਨਅਤੀ ਵਿਵਾਦ ਦੇ ਜਾਬਰ ਕਾਨੂੰਨਾਂ ਅਤੇ ਲਾਲਾ ਲਾਜਪਤ ਰਾਏ ਦੇ ਕਤਲ ਦੇ ਵਿਰੋਧ ਵਿਚ ਦੇਸ਼ ਦੇ ਲੋਕਾਂ ਵੱਲੋਂ ਇਹ ਕਦਮ ਉਠਾ ਰਹੇ ਹਾਂ। ਅਸੀਂ ਮਨੁੱਖ ਦੇ ਜੀਵਨ ਨੂੰ ਪਵਿੱਤਰ ਸਮਝਦੇ ਹਾਂ। ਅਸੀਂ ਅਜਿਹੇ ਉਜਲ ਭਵਿੱਖ ਵਿਚ ਵਿਸ਼ਵਾਸ ਰੱਖਦੇ ਹਾਂ ਜਿਸ ਵਿਚ ਹਰ ਇਕ ਵਿਅਕਤੀ ਨੂੰ ਮੁਕੰਮਲ ਅਮਨ ਅਤੇ ਆਜ਼ਾਦੀ ਦਾ ਮੌਕਾ ਮਿਲੇ। ਅਸੀਂ ਇਨਸਾਨੀ ਲਹੂ ਵਹਾਉਣ ਦੀ ਆਪਣੀ ਲਾਚਾਰੀ ਉਤੇ ਦੁਖੀ ਹਾਂ। ਦੇਖੋ, ਮਾਨ ਨਾਲ ਕਤਲ ਨਹੀਂ ਕੀਤਾ। ਅਸੀਂ ਕਹਿੰਦੇ ਹਾਂ ਵੀ ਉਹਦਾ ਲਾਹਾ ਲੈ ਲਿਆ ਜੀ, ਉਹਦਾ ਕੀ ਕਹਿੰਦੇ ਸੋਧਾ ਲਾਤਾ ਜੀ, ਉਹਨੂੰ ਅਸੀਂ ਡੱਕਰੇ ਕਰਤੇ। ਨਹੀਂ, ਜੇ ਉਨ੍ਹਾਂ ਦੇ ਹੱਥੋਂ ਕਤਲ ਹੋਇਆ ਤੇ ਉਹਦੇ ਬਾਰੇ ਇਕ ਵਾਰ ਇਹ ਫਿਕਰ ਆ, ਦੁਬਾਰਾ ਧਿਆਨ ਨਾਲ ਸੁਣੋ। ਅਸੀਂ ਇਨਸਾਨੀ ਲਹੂ ਵਹਾਉਣ ਦੀ ਆਪਣੀ ਲਾਚਾਰੀ ਉਤੇ ਦੁਖੀ ਹਾਂ, ਪਰ ਇਨਕਲਾਬ ਦੁਆਰਾ ਸਭ ਨੂੰ ਇਕੋ ਜਿਹੀ ਆਜ਼ਾਦੀ ਦੇਣ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰ ਦੇਣ ਲਈ ਇਨਕਲਾਬ ਵਿਚ ਥੋੜਾ ਬਹੁਤ ਲਹੂ ਵਗਣਾ ਲਾਜ਼ਮੀ ਹੈ। ਇਨਕਲਾਬ ਜ਼ਿੰਦਾਬਾਦ, ਬਲਰਾਜ, ਕਮਾਂਡਰ ਇਨ ਚੀਫ। ਇਹ ਉਸ ਸਮੇਂ ਦਾ, ਅੱਜ ਦੇ ਦਿਨ ਦਾ, 8 ਅਪ੍ਰੈਲ 1929 ਦਾ ਇਹ ਸੰਦੇਸ਼ ਹੈ ਜੋ ਅਸੈਂਬਲੀ ਬੰਬ ਕਾਂਡ ਦੌਰਾਨ ਭਗਤ ਸਿੰਘ ਔਰ ਉਨ੍ਹਾਂ ਦੇ ਸਾਥੀ ਬੁਟਕੇਸ਼ਵਰ ਦੱਤ ਦੇ ਉਥੇ ਜਿਹੜੇ ਪੈਂਫਲੇਟ ਸਿੱਟੇ ਸੀ ਉਨ੍ਹਾਂ ਦੇ ਵਿਚ ਇਹ ਗੱਲਾਂ ਲਿਖੀਆਂ ਹੋਈਆਂ ਸੀ। ਉਨ੍ਹਾਂ ਗੱਲਾਂ ਤੇ ਅੱਜ ਦੀਆਂ ਗੱਲਾਂ ਦੇ ਫਰਕ ਨੂੰ ਦੇਖੋ, ਆਪਸੀ ਫੁੱਟ ਨੂੰ ਵੇਖੋ, ਹਿੰਦੂ ਸਿੱਖ ਮੁਸਲਮਾਨ ਦੀ ਲੜਾਈ ਨੂੰ ਦੇਖੋ, ਮੰਦਰ ਮਸਜਿਦਾਂ ਨੂੰ ਢਾਉਣ ਦੀ ਲੜਾਈ ਨੂੰ ਦੇਖੋ। ਇਸ ਸਿਆਸਤ ਨੂੰ ਦੇਖਣ ਦਾ ਇਹੀ ਗੱਲ ਹੈ। ਬਲੈਕ ਚਰਚ ਹੈ ਜਿੱਥੇ ਸ਼ੈਤਾਨ ਦੀ ਪੂਜਾ ਹੁੰਦੀ ਹੈ, ਜੋ ਅੱਛਾ ਸਟਫਵਿਲ ਵਿਚ ਹੈ ਇੱਥੇ। ਚਲੋ, ਥੈਂਕ ਯੂ ਭਾਜੀ, ਮੈਂ ਉੱਥੇ ਹੀ ਦਰਸ਼ਨ ਕਰਕੇ ਆ ਜਾਂਦਾ, ਸ਼ਾਇਦ ਮੈਨੂੰ ਉਥੋ ਹੀ ਕੋਈ ਨਾ ਕੋਈ ਰੱਬ ਦਾ ਰੂਪ ਮਿਲ ਜਾਵੇ, ਕਿਉਂਕਿ ਜਿੱਥੇ ਰੱਬ ਦੇ ਰੂਪ ਦੇ ਨਾਂ ਤੇ ਦਰਸ਼ਨ ਕਰਨ ਜਾਈਦੇ ਆ ਉਥੇ ਲੋਕ ਝੂਠ ਦੀ ਮੈਲ ਉਤਾਰਨ ਦਾ ਸਾਬਣ ਦੀਆਂ ਟਿੱਕੀਆਂ ਸਮਝੀ ਬੈਠੇ ਆ ਕਿ ਜੋ ਮਰਜ਼ੀ ਕਰਕੇ ਜਾਓ, ਰੱਬ ਨੂੰ ਉਹਦਾ ਬਣਦਾ ਕਮਿਸ਼ਨ ਦੇ ਦਿਓ ਤੇ ਉਸੇ ਤਰ੍ਹਾਂ ਦੀ ਉਹਦੀ ਹਲਕੀ ਫੁਲਕੀ ਜੀ ਇਬਾਦਤ ਕਰ ਦਿਓ ਤੇ ਕਾਰੋਬਾਰ ਜਾਰੀ ਰੱਖੋ। ਅੱਜ ਵੀ ਦੁਨੀਆਂ ਵਿਚ ਮੰਨਣ ਵਾਲੇ ਲੋਕ ਬਹੁਤ ਨੇ, ਪਰ ਹਰਪਾਲ ਸਿੰਘ ਹੋਰਾਂ ਨੇ ਬਹੁਤ ਸੋਹਣੀ ਆਖੀ ਸੀ ਕਿ ਗੁਰੂ ਨਾਨਕ ਨੂੰ ਮੰਨਣ ਵਾਲੇ ਤਾਂ ਬਹੁਤ ਨੇ, ਗੁਰੂ ਨਾਨਕ ਦੀ ਮੰਨਣ ਵਾਲੇ ਕੋਈ ਨੀ, ਉਹਦਾ ਦੀ ਗੱਲ ਨੀ ਕੋਈ ਸੁਣਦੇ, ਉਨ੍ਹਾਂ ਦੀ ਉਪਾਸਨਾ ਕਰਦੇ ਆ। ਸੋ ਇਹ ਤਾਂ ਆਪਾਂ ਇੱਥੇ ਕਿਤੇ ਖੜੇ ਸੀ। ਕੁਝ ਭਾਰਤ ਦੀਆਂ ਖ਼ਬਰਾਂ ਦਾ ਵੀ ਜ਼ਿਕਰ ਕਰ ਲਈਏ, ਕੈਨੇਡਾ ਦੀ ਖ਼ਬਰ ਦਾ ਵੀ ਮੈਂ ਜ਼ਿਕਰ ਕਰਨਾ ਆ। ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੁੱਧ ਦੇਸ਼ ਵਿਦੇਸ਼ ਦੇ ਵਿਚ ਭੁੱਖ ਹੜਤਾਲਾਂ ਦਾ ਦੌਰ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਭਗਵੰਤ ਮਾਨ ਹੋਰੀ ਕਿੰਨੀ ਕੁ ਭੁੱਖ ਹੜਤਾਲ ਰੱਖ ਲੈਣਗੇ, ਔਰ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਵਿਚ ਜਾ ਕੇ ਬੰਗੀਆਂ ਤੋਂ ਉਨ੍ਹਾਂ ਦੀ ਖ਼ਬਰ ਲੱਗੀ ਹੈ। ਉਨ੍ਹਾਂ ਨੇ ਕਿਹੋ ਜਿਹੀ ਭੁੱਖ ਹੜਤਾਲ ਰੱਖੀ ਹੋਊਗੀ, ਸਵੇਰੇ ਗਏ, ਰਾਤ ਨੂੰ ਆ ਕੇ ਘਰੇ ਖਾਣਾ ਖਾ ਲਿਆ, ਇਹ ਭੁੱਖ ਹੜਤਾਲ ਨਾਲ ਕਿਹਦੀਆਂ ਜੜਾਂ ਹਿੱਲਣਗੀਆਂ? ਭਗਤ ਸਿੰਘ ਦੇ ਪਿੰਡ ਜਾਣ ਦਾ ਕੀ ਮਕਸਦ ਹੈ? ਭਗਤ ਸਿੰਘ ਦੀ ਲੜਾਈ ਕਿਹੜੇ ਟ੍ਰੇਡ ਬਿੱਲਾਂ ਦੇ ਨਾਲ ਹੈ? ਕੀ ਭਗਵੰਤ ਮਾਨ ਹੋਰੀ ਜਾਣਦੇ ਹੈ ਕਿ ਭਗਤ ਸਿੰਘ ਦੀ ਲੜਾਈ ਸਾਮਰਾਜਵਾਦ ਦੇ ਨਾਲ ਸੀ? ਦੁਨੀਆਂ ਭਰ ਦੇ ਵਿਚ ਲੋਕਾਂ ਦਾ ਵਿਰੋਧ ਕਰਨ ਵਾਲੀਆਂ ਤਕੜੀਆਂ ਹੋਈਆਂ ਤਾਕਤਾਂ ਦੇ ਖਿਲਾਫ਼ ਸੀ? ਕੀ ਸਾਮਰਾਜ ਸ਼ਬਦ ਕਦੇ ਭਗਵੰਤ ਮਾਨ ਹੋਰਾਂ ਦੀ ਜ਼ੁਬਾਨ ਤੇ ਆਇਆ? ਕੀ ਭਗਵੰਤ ਮਾਨ ਹੋਰਾਂ ਨੂੰ ਪਤਾ ਹੈ ਕਿ ਦਲਿਤ ਦੀ ਸਮੱਸਿਆ ਲੇਖ ਦੇ ਵਿਚ ਕੀ ਲਿਖਿਆ? ਕੀ ਭਗਵੰਤ ਮਾਨ ਹੋਰਾਂ ਨੂੰ ਪਤਾ ਹੈ ਕਿ ਪੰਜਾਬੀ ਲਿਪੀ ਦੇ ਬਾਰੇ ਭਗਤ ਸਿੰਘ ਦਾ ਕੀ ਲੇਖ ਸੀ? ਕਿਸ ਲਿਪੀ ਚ ਲਿਖੀ ਜਾਵੇ ਪੰਜਾਬੀ ਬੋਲੀ ਤੇ ਪੰਜਾਬੀ ਲਿਪੀ? ਕੀ ਉਨ੍ਹਾਂ ਨੂੰ ਇਹ ਵੀ ਪਤਾ ਕਿ ਰਵਿੰਦਰ ਨਾਥ ਟੈਗੋਰ ਦੀ ਇਕ ਕਵਿਤਾ ਸੀ ਉਹ ਲੱਛੀਏ ਕਰਕੇ, ਉਹਦਾ ਜਦੋਂ ਪੰਜਾਬੀ ਚ ਤਰਜਮਾ ਕੀਤਾ ਤਾਂ ਭਗਤ ਸਿੰਘ ਹੋਰਾਂ ਨੇ ਵੀ ਕੋਸ਼ਿਸ਼ ਕੀਤੀ ਕਿ ਦੋ ਟੱਪਿਆਂ ਦਾ ਮੈਂ ਵੀ ਤਰਜਮਾ ਕਰਕੇ ਦੇਖਾਂ? ਕਹਿੰਦੇ ਰਿਦਮ ਬੜੀ ਜ਼ਬਰਦਸਤ ਹੈ, ਮੈਂ ਨਾਸਤਿਕ ਕਿਉਂ ਹਾਂ, ਤੇ ਹੋਰ ਇਸ ਤਰ੍ਹਾਂ ਦੇ ਕਈ ਲੇਖ ਲਿਖੇ ਹੋਣਗੇ। ਕੀ ਜਿਹੜੀਆਂ ਕਿਤਾਬਾਂ ਭਗਤ ਸਿੰਘ ਨੇ ਪੜ੍ਹੀਆਂ ਨੇ ਉਹ ਭਗਵੰਤ ਮਾਨ ਦੀ ਲਾਇਬ੍ਰੇਰੀ ਚ ਪਈਆਂ ਨੇ? ਤੇ ਕੀ ਆਮ ਆਦਮੀ ਪਾਰਟੀ ਦਾ ਜੋ ਸਿਧਾਂਤ ਹੈ, ਉਹ ਭਾਰਤ ਪੰਜਾਬ ਤੇ ਸਮੂਹ ਲੋਕਾਈ ਦੀ ਲੁੱਟ ਦੇ ਖਿਲਾਫ਼ ਦੁਨੀਆਂ ਦੀ ਕਿਸੇ ਵੀ ਤਾਕਤ ਨਾਲ ਟੱਕਰ ਲੈਣ ਦਾ ਹੈ ਕਿ ਬਸ ਮੌਜੂਦਾ ਮੋਦੀ ਸਰਕਾਰ ਨਾਲ ਇਕੱਲੀ ਵੋਟ ਵੋਟ ਵਾਲੀ ਖੇਡ ਚੱਲ ਰਹੀ ਹੈ ਕਿ ਵੋਟਾਂ ਸਾਨੂੰ ਪਾ ਦਿਓ, ਵੋਟਾਂ ਤੁਹਾਨੂੰ ਪਾ ਦਿਓ? ਕੀ ਭਗਵੰਤ ਮਾਨ ਹੋਰਾਂ ਦੇ ਰਾਜ ਦੇ ਵਿਚ ਕਰਪਸ਼ਨ ਖਤਮ ਹੋ ਗਈ? ਮੈਂ ਆਪ ਕਰਪਸ਼ਨ ਨਹੀਂ ਦਿੰਦਾ, ਇੰਨਾ ਕੁ ਮੇਰੇ ਲਿੰਕ ਨੇ, ਪਰ ਮੇਰੇ ਤੋਂ ਹਰ ਜਗ੍ਹਾ ਰਿਸ਼ਵਤ ਮੰਗੀ ਗਈ ਹੈ। ਮੈਂ ਰਿਸ਼ਵਤ ਦੇ ਰੇਟ ਵੀ ਜੇ ਕਹੋ ਮੈਂ ਦੱਸ ਦਿੰਦਾ ਕਿ ਇੰਨੇ ਕੁ ਕੰਮ ਕਰਾਉਣ ਦੇ ਇੰਨੇ ਪੈਸੇ ਲੱਗਦੇ ਆ। 15% ਹਰ ਕੰਮ ਦੇ ਵਿਚ ਕਮਿਸ਼ਨ ਚੱਲਦਾ ਜੀ, ਤੇ ਚਾਹੇ ਉਹ ਕਿਵੇਂ ਦਿੱਤਾ ਜਾਵੇ, ਕਿਵੇਂ ਨਾ ਦਿੱਤਾ ਜਾਵੇ, ਨੋਟਾਂ ਦੇ ਰੂਪ ਚ ਦਿੱਤਾ ਜਾਵੇ, ਹਰ ਠੇਕੇ ਦੇ ਵਿਚ, ਹਰ ਕੰਸਟਰਕਸ਼ਨ ਦੇ ਕੰਮ ਦੇ ਵਿਚ, ਸੜਕਾਂ ਦੇ ਵਿਚ ਪਏ ਟੋਏ, ਇਹ ਸਾਰਾ ਕੁਝ ਇਹ ਗੱਲ ਦੱਸਦੇ ਆ। ਪਰਸੋਂ ਚ ਉਥੇ ਬੜੀ ਇਕ ਦਿਲਚਸਪ ਗੱਲ ਹੋਈ, ਇਕ ਚੁਣਿਆ ਹੋਇਆ ਨੁਮਾਇੰਦਾ ਬੈਠਾ ਸੀ, ਨਾਲ ਕੁਝ ਯਾਰ ਮਿੱਤਰ ਸੀ, ਤੇ ਵਿਚ ਮੈਨੂੰ ਵੀ ਕਿਸੇ ਨੇ ਸੱਦ ਲਿਆ, ਕਿਉਂਕਿ ਲਿੰਕ ਲੁੰਕ ਹੈਗੇ ਆ ਆਪਣੇ ਪੱਤਰਕਾਰਾਂ ਦੇ, ਤੇ ਅਸੀਂ ਉਥੇ ਬੈਠੇ ਗੱਲਾਂ ਕਰੀਏ। ਉਥੇ ਇਕ ਬੰਦਾ ਕਹਿੰਦਾ ਜੀ ਤੁਹਾਡੇ ਰਾਜ ਚ ਸੜਕਾਂ ਨੀ ਬਣੀਆਂ। ਕਹਿੰਦਾ ਜੀ ਤੁਸੀਂ ਗਲਤ ਗੱਲ ਕਹਿੰਦੇ ਹੋ, ਸੜਕਾਂ ਤਾਂ ਬਣੀਆਂ ਨੇ। ਕਹਿੰਦਾ ਜਦੋਂ ਤੁਸੀਂ ਸੜਕ ਤੇ ਗੱਡੀ ਚਲਾਉਂਦੇ ਉਸ ਗੱਡੀ ਬੁੜਕਦੀ ਹੈ? ਕਹਿੰਦੇ ਹਾਂ ਜੀ, ਟੋਏ ਬੜੇ ਆ। ਤੇ ਟੋਏ ਕਹਿੰਦਾ ਕਾਹਦੇ ਚ ਪੈ ਗਏ? ਟੋਏ ਕਹਿੰਦਾ ਅਸਮਾਨ ਚ ਪੈ ਗਏ। ਕਹਿੰਦਾ ਨਹੀਂ ਜੀ। ਕਹਿੰਦਾ ਟੋਏ ਕਿੱਥੇ ਪੈਂਦੇ ਆ? ਕਹਿੰਦਾ ਸੜਕ ਚ। ਕਹਿੰਦਾ ਜੇ ਸੜਕ ਬਣੀ ਸੀ ਤਾਂ ਟੋਏ ਪਏ ਆ, ਤੂੰ ਮੈਨੂੰ ਕਿਵੇਂ ਕਹਿੰਦਾ ਸੜਕ ਨੀ ਬਣੀ? ਮਤਲਬ ਬਸ਼ਰਮੀ ਦਾ ਆਲਮ ਇੱਥੇ ਤੱਕ ਆ ਚੁੱਕਿਆ ਕਿ ਜੇ ਤੁਸੀਂ ਕਹੋ ਨਾ ਵੀ ਅਸੀਂ ਆਉਂਦੇ ਆਉਂਦੇ ਸਾਡੀ ਪਿੱਠ ਦੁਖਣ ਲੱਗ ਗਈ, ਜਾਂ ਗੱਡੀ ਦੇ ਐਕਸਲ ਟੁੱਟ ਗਿਆ, ਜਾਂ ਸ਼ੌਕ ਅਬਜ਼ਰਵਰਸ ਖਰਾਬ ਹੋ ਗਏ, ਤੇ ਅਗਲਾ ਕਹਿੰਦਾ ਫੇਰ ਤੁਸੀਂ ਮੈਨੂੰ ਕਾਹਦਾ ਲਾਂਭਾ ਦਿੰਦੇ? ਸੜਕ ਜੇ ਬਣੀ ਸੀ ਤਾਂ ਹੀ ਟੋਏ ਸੀ ਨਾ, ਟੋਇਆਂ ਚ ਸੜਕ ਤਾਂ ਨਹੀਂ ਸੀ? ਕਹਿੰਦੇ ਨਾ। ਫੇਰ ਤਾਂ ਕਹਿੰਦਾ ਖੇਤਾਂ ਵਿਚ ਦੇ ਨਿਕਲ ਕੇ ਆਉਂਦੇ, ਆਏ ਹੋ ਨਾ ਬੁੜਕਦੇ ਬੁੜਕਦੇ? ਕਹਿੰਦਾ ਬੁੜਕਦੇ ਬੁੜਕਦੇ ਆਏ ਆ, ਤੇ ਬੁੜਕੋਂਗੇ ਕਿੱਥੇ? ਕਹਿੰਦਾ ਟੋਇਆਂ ਤੇ। ਟੋਏ ਕਿੱਥੇ ਹੁੰਦੇ? ਕਹਿੰਦਾ ਸੜਕ ਤੇ। ਫੇਰ ਮੈਨੂੰ ਕਿਵੇਂ ਕਹੀ ਜਾਂਦਾ ਵੀ ਸੜਕ ਨੀ ਬਣੀ? ਇਸ ਕਦਰ ਬਸ਼ਰਮੀ ਦਾ ਦੌਰ ਵੱਧ ਚੁੱਕਿਆ। ਰਹੀ ਗੱਲ ਭਾਜਪਾ ਦੀ ਇਲੈਕਸ਼ਨ ਦੀ, ਤੇ ਬੜੇ ਜੋੜ ਤੋੜ ਹੋ ਰਹੇ ਆ, 400 ਦੇ ਅੰਕੜੇ ਦੀ ਵੀ ਗੱਲ ਹੋ ਰਹੀ ਹੈ ਕਿ ਭਾਈ ਅਸੀਂ 400 ਪਾਰ ਕਰ ਜਾਂਗੇ, ਪਰ ਉਸ 400 ਨੂੰ ਪੂਰਾ ਕਰਨ ਲਈ ਕਿਸੇ ਵੀ ਪਾਰਟੀ ਦਾ ਕੋਈ ਵੀ ਕਰਪਟ ਬੰਦਾ ਕਿਸੇ ਵੀ ਹਾਲਤ ਵਿਚ ਉਹਨੂੰ ਲੈ ਕੇ ਆਓ ਤੇ ਉਹ ਉਹਦੇ ਸਾਰੇ ਪਾਪ ਧੋਤੇ ਜਾਂਦੇ ਆ। ਸਭ ਤੋਂ ਜ਼ਿਆਦਾ ਦਿਲਚਸਪ ਖਬਰ ਜੋ ਆਈ ਹੈ ਉਹ ਬੜੇ ਕਮਾਲ ਦੀ ਖਬਰ ਹੈ, ਜਿਹੜੀ ਤੁਹਾਨੂੰ ਪੜ੍ਹ ਕੇ ਸੁਣਾਉਣ ਵਾਲੀ ਹੈ, ਤੇ ਆਪਣੇ ਕੋਲ ਟਾਈਮ ਹੈ ਨਹੀਂ ਪਰ ਮੈਂ 2-3 ਮਿੰਟ ਵੱਧ ਲੈ ਜੂੰਗਾ। 400 ਦਾ ਅੰਕੜਾ ਪਾਰ ਕਰਨ ਦਾ ਭੂਪੜਾ, ਆਹਾਹਾ, ਜੋ ਆਰਟੀਕਲ ਲਿਖਿਆ ਨਵਾਂ ਜ਼ਮਾਨਾ ਅਖਬਾਰ ਨੇ, ਉਹ ਕਹਿੰਦੇ 400 ਸੀਟਾਂ ਪਾਰ ਕਰਨ ਦਾ ਭੂਪੜਾ ਫੁਲਾਉਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦੇ ਸਾਹ ਫੁੱਲ ਰਹੇ ਨੇ, ਕਿਉਂਕਿ ਉਨ੍ਹਾਂ ਦੇ ਵਿੱਤ ਮੰਤਰੀ ਯਾਨੀ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਚੋਣ ਲੜਨ ਦਾ ਹੌਸਲਾ ਨਹੀਂ ਦਿਖਾ ਸਕੀ। ਇਕ ਟੀਵੀ ਇੰਟਰਵਿਊ ਦੇ ਵਿਚ ਸੀਤਾਰਮਨ ਨੇ ਚੋਣ ਨਾ ਲੜਨ ਦੇ ਮੁੱਖ ਤੌਰ ਤੇ 2 ਕਾਰਨ ਗਿਣਾਏ। ਉਹ ਕਹਿੰਦੀ ਵੀ ਮੈਂ ਚੋਣ ਨਹੀਂ ਲੜ ਸਕਦੀ, ਮੇਰਾ ਕੋਈ ਮੂਡ ਨਹੀਂ ਹੈ, ਤੇ 2 ਕਾਰਨ ਉਨ੍ਹਾਂ ਨੇ ਦਸਿਆ ਕਿ ਇਕ ਤਾਂ ਉਨ੍ਹਾਂ ਦੇ ਕੋਲ ਚੋਣ ਲੜਨ ਲਈ ਪੈਸੇ ਨਹੀਂ। ਜਿਹੜੀ ਭਾਜਪਾ ਕੋਲ ਇਸ ਟਾਈਮ 12,000 ਕਰੋੜ ਤੋਂ ਵੱਧ ਪੈਸਾ ਇਕੱਠਾ ਹੋ ਚੁੱਕਿਆ ਚੋਣ ਫੰਡਾਂ ਚ, ਜਿਹਨੇ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ, ਜਿਹਦੇ ਵਿਚ ਅਜੇ ਅਦਾਨੀ ਅੰਬਾਨੀ ਨੇ ਰੁਪਈਆ ਨਹੀਂ ਦਿੱਤਾ, ਹਜੇ ਤਾਂ ਲਾਟਰੀਆਂ ਲੂਟਰੀਆਂ ਵਾਲਿਆਂ ਦੇ ਨਾਂ ਆਏ ਆ। ਉਹ ਕਹਿੰਦੀ ਮੇਰੇ ਕੋਲ ਚੋਣ ਲੜਨ ਦੇ ਪੈਸੇ ਹੈ ਨਹੀਂ। ਮੈਂ ਤਾਂ ਹੈਰਾਨ ਹੈ ਕਿ ਭਾਜਪਾ ਦੀ ਵਿੱਤ ਮੰਤਰੀ ਉਹ ਕਹਿ ਰਹੀ ਹੈ ਵੀ ਉਹਦੇ ਕੋਲ ਚੋਣਾਂ ਲੜਨ ਜੋਗੇ ਪੈਸੇ ਹੈ ਨਹੀਂ, ਹੋਰ ਕਿੰਨਾ ਪੈਸਾ ਚਾਹੀਦਾ? ਤੇ ਦੂਜਾ, ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਡੂ ਤੋਂ ਚੋਣ ਲੜਨ ਲਈ ਕਿਹਾ ਜਾ ਰਿਹਾ, ਜਿੱਥੇ ਕਿ ਜਾਤ ਤੇ ਧਰਮ ਦੇ ਨਾਂ ਤੇ ਚੋਣਾਂ ਲੜੀਆਂ ਜਾਂਦੀਆਂ ਨੇ, ਤੇ ਉਥੇ ਚੋਣਾਂ ਜਿੱਤਣ ਦੀਆਂ ਸੰਭਾਵਨਾਵਾਂ ਘੱਟ ਨੇ। ਧਰਮ ਦੇ ਨਾਂ ਦੇ ਉੱਤੇ ਤਾਮਿਲਨਾਡੂ ਦੇ ਵਿਚ ਜਿਹੜਾ ਇਹ ਰਾਮ ਚੰਦਰ ਵਾਲਾ ਧਰਮ ਲੈ ਕੇ ਚੱਲਦੇ ਆ ਹਿੰਦੂ, ਉਹਦੇ ਪੈਰ ਨਹੀਂ ਲੱਗਦੇ, ਤੇ ਜਾਤੀ ਵਿਵਸਥਾ ਦੇ ਨਾਂ ਦੇ ਉੱਤੇ ਜੋ ਦਲਿਤਾਂ ਨਾਲ ਸਲੂਕ ਹੋਇਆ ਤੇ ਦਲਿਤ ਭਾਈਚਾਰਾ ਇਨ੍ਹਾਂ ਦੇ ਖਿਲਾਫ ਖੜਾ, ਉਹ ਕਹਿੰਦੀ ਨਾ ਤਾਂ ਮੇਰੇ ਕੋਲ ਪੈਸਾ ਤੇ ਨਾ ਹੀ ਮੈਂ ਇਸ ਆਧਾਰ ਤੇ ਚੋਣਾਂ ਲੜ ਸਕਦੀ ਹਾਂ। ਇਹ ਗੱਲ ਕਹਿ ਕੇ ਉਨ੍ਹਾਂ ਨੇ ਮੋਦੀ ਦੀ ਗਰੰਟੀ ਆ ਜਿਹੜੀ ਚੋਣ ਜਿੱਤਣ ਦੀ, ਉਸ ਗੱਲ ਨੂੰ ਝੂਠੀ ਸਾਬਤ ਕਰਤਾ, ਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਬ੍ਰਹਿਮੰਡ ਦੀ, ਇਸ ਯੂਨੀਵਰਸ ਦੀ ਸਭ ਤੋਂ ਵੱਡੀ ਪਾਰਟੀ ਕਿਹਾ ਜਾਂਦਾ ਮੈਂਬਰਸ਼ਿਪ ਦੇ ਹਿਸਾਬ ਨਾਲ। ਭਾਰਤ ਦੀ ਆਬਾਦੀ ਉਹ ਬਹੁਤ ਜ਼ਿਆਦਾ, ਇਸ ਕਰਕੇ ਇਸ ਦੁਨੀਆਂ ਦੀ ਨਹੀਂ, ਇਸ ਬ੍ਰਹਿਮੰਡ ਦੀ, ਯੂਨੀਵਰਸ ਦੀ, ਇਸ ਯੂਨੀਵਰਸ ਦੀ, ਇਸ ਸੌਰ ਮੰਡਲ ਦੀ, ਸੂਰਜ ਦੇ ਆਲੇ ਦੁਆਲੇ ਜਿਹੜੇ 8 ਗ੍ਰਹਿ ਚੱਕਰ ਮਾਰਦੇ ਉਨ੍ਹਾਂ ਦੇ ਵਿਚ ਸਭ ਤੋਂ ਵੱਡੀ ਪਾਰਟੀ ਦੁਨੀਆਂ ਦੀ ਭਾਰਤੀ ਜਨਤਾ ਪਾਰਟੀ ਹੈ, ਤੇ ਉਹਦੀ ਵਿੱਤ ਮੰਤਰੀ ਕਹਿੰਦੀ ਹੈ ਕਿ ਉਹਦੇ ਕੋਲ ਪੈਸੇ ਹੈ ਨਹੀਂ ਲੋਕ ਸਭਾ ਚੋਣ ਲੜਨ ਦੀ। ਲੋਕ ਸਭਾ ਚੋਣ ਲੜਨ ਲਈ ਜੇਕਰ ਕੋਈ ਛੋਟੀ ਸੀਟ ਹੋਵੇ ਉਹਦੇ ਉਮੀਦਵਾਰ ਨੂੰ 75 ਲੱਖ ਰੁਪਏ ਖਰਚਣੇ ਪੈਣਗੇ, ਤੇ ਵੱਡੀ ਸੀਟ ਵਾਸਤੇ 95 ਲੱਖ ਹੈ, ਤੇ ਸੀਤਾ ਰਮਨ ਨੇ 2 ਸਾਲ ਪਹਿਲਾਂ ਰਾਜ ਸਭਾ ਮੈਂਬਰ ਬਣਨ ਲਈ ਦਾਖਲ ਕਾਰਜਾਂ ਵਿਚ ਦਸਿਆ ਸੀ ਕਿ ਉਹਦੀ ਕੁੱਲ ਸੰਪਤੀ 2.5 ਕਰੋੜ ਦੀ ਹੈ ਤੇ ਇਨ੍ਹਾਂ ਦੇ ਪਤੀ ਨੇ ਪਿਛਲੇ ਦਿਨੀ ਆ ਚੋਣ ਬਾਂਡ ਦੀ ਗੱਲ ਵੀ ਕੀਤੀ ਹੈ ਤੇ ਪਲੱਸ ਨੋਟਬੰਦੀ ਦੀ ਵੀ ਫੇਲੀਅਰ ਨੇ ਜਦੋਂ ਪਤੀ ਇਹ ਗੱਲ ਕਹਿ ਰਿਹਾ 95 ਲੱਖ ਰੁਪਈਆ ਖਰਚਾ ਆਊਗਾ 2.5 ਕਰੋੜ ਦੀ ਤੁਹਾਡੇ ਕੋਲ ਜਾਇਦਾਦ ਹੈ 1.5 ਕਰੋੜ ਹਜੇ ਵੀ ਬਚ ਜਾਊਗਾ ਕਿ ਉਨ੍ਹਾਂ ਕੋਲ ਆਖਿਰ ਕਿਹੜਾ ਪੈਸਾ ਨਹੀਂ ਹੈ ਸੀਤਾ ਰਮਨ ਦੇ ਮੁਤਾਬਕ ਉਨ੍ਹਾਂ ਕੋਲ ਉਸ ਤਰ੍ਹਾਂ ਦਾ ਪੈਸਾ ਨਹੀਂ ਹੈ ਜਿਸ ਤਰ੍ਹਾਂ ਦੇ ਪੈਸੇ ਨਾਲ ਚੋਣ ਲੜੀ ਜਾਂਦੀ ਹੈ ਤੇ ਬਾਕੀ ਭਾਜਪਾ ਦੇ ਲੋਕ ਕਹਿੰਦੇ ਫਿਰ ਉਹ ਆਪਣੇ ਮਕਾਨ ਖੇਤ ਵੇਚ ਕੇ ਉਹ ਇਸ ਤਰ੍ਹਾਂ ਚੋਣਾਂ ਲੜਨਗੇ ਜੇ ਸੀਤਾ ਰਮਨ ਕੋਲ 95 ਲੱਖ ਰੁਪਈਆ 2.5 ਕਰੋੜ ਦੀ ਜਾਇਦਾਦ ਵਿਚੋਂ ਚੋਣ ਲੜਨ ਵਾਸਤੇ ਨਹੀਂ ਹੈ ਤਾਂ ਚੋਣਾਂ ਦਾ ਖਰਚਾ ਤੇ ਚੋਣਾਂ ਦੀ ਇਕਾਨਮੀ ਆਖਿਰ ਕਿੱਥੇ ਜਾ ਕੇ ਖੜਦੀ ਹੈ ਤੇ ਜਿਹੜੀ ਖਬਰ ਮੈਂ ਕੈਨੇਡਾ ਦੀ ਕਰਨੀ ਸੀ ਮੈਨੂੰ ਲੱਗਦਾ ਉਹਦੇ ਚ ਲੋੜ ਨਹੀਂ ਹਾਂ ਇੰਨੀ ਕੁ ਮੋਟੀ ਮੋਟੀ ਜੀ ਗੱਲ ਮੈਂ ਉਹਦੇ ਵਿਚ ਵੀ ਦੱਸ ਦਿੰਦਾ ਆ ਕਿ ਪੁਲਿਸ ਵਾਲਿਆਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਨੇ ਬਈ ਠੀਕ ਹੈ ਜੀ ਤੇ ਉਹਦੇ ਵਿਚ ਟੋਰਾਂਟੋ ਪੁਲਿਸ ਦੇ ਨਾਲੋਂ ਵੀ ਬਾਕੀ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਅਫਸਰ ਨੇ ਉਨ੍ਹਾਂ ਦੀਆਂ ਤਨਖਾਹਾਂ ਕਾਫੀ ਮੋਟੀਆਂ ਦੱਸੀਆਂ ਜਾ ਰਹੀਆਂ ਨੇ ਇਹਦੇ ਵਿਚ ਹੈਮਿਲਟਨ ਨਿਆਗਰਾ ਰੀਜਨ ਤੇ ਹਾਂ ਹੈਮਿਲਟਨ ਤੇ ਨਿਆਗਰਾ ਰੀਜਨ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਨ੍ਹਾਂ ਦੀ ਤਨਖਾਹ ਬਹੁਤ ਜ਼ਿਆਦਾ ਆ ਤੇ